ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਐ ਗੁਰਮੁਖ ਰੰਗ ਚਲੂ ਲੈ ਰਾਤੀ ਹਰ ਪ੍ਰੇਮ ਭਿੰਨੀ ਚੋਲੀਐ ਮੇਰੇ ਮਨ ਮੁਖ ਹਰ 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 ਬੋਲੀਐ ਗੁਰਮੁਖ ਰੰਗ ਚਲੂ ਲੈ ਰਾਤੀ ਹਰ ਪ੍ਰੇਮ ਭਿੰਨੀ ਚੋਲੀਐ ਰਹਾਉ ਹਉ ਫਿਰੋ ਦੀਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀਐ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲ ਗੋਲੀਐ ਸਤਿਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਢੋਲੀਐ ਸਤਿਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਢੋਲੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ, ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੋਗਤ ਪ੍ਰੇਮ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸਤਿਗੁਰੂ ਪਾਤਸ਼ਾਹ ਦੀ ਅਤਿਅੰਤ ਕਿਰਪਾਲਤਾ ਮਿਹਰ ਬਖਸ਼ਿਸ਼ ਦਾ ਸਦਕਾ ਜਿੱਥੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਮੀਰਾਨ ਮੀਰ ਪੀਰਾਨ ਪੀਰ ਸਰਵਰੇ ਕਾਇਨਾਤ ਕੁੱਲ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਸਾਨੂੰ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਉੱਥੇ ਸਮੁੱਚੀਆਂ ਸੰਗਤਾਂ ਰੋਜ਼ਾਨਾ ਦੀ ਨਿੱਤ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ਼੍ਰੀ ਮੁੱਖ ਵਾਕ ਸਾਹਿਬ ਦੀ ਕਥਾ ਵਿਚਾਰ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰਵਣ ਕਰਨ ਵਾਸਤੇ ਇਕੱਤਰ ਹੋ ਬੈਠੇ ਹੋ। ਭਲੀ ਪ੍ਰਕਾਰ ਸਮੁੱਚੀਆਂ ਸੰਗਤਾਂ ਨੂੰ ਇਹ ਵਿਦਿਤ ਹੈ, ਅੱਜ ਦਾ ਜੋ ਮਹਾਨ ਪਾਵਨ ਪਵਿੱਤਰ ਇਹ ਦਿਹਾੜਾ ਮੇਰੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸੇਵਾ ਸਿਮਰਨ ਬਾਣੀ ਦੇ ਰਸੀਏ ਸ਼੍ਰੀ ਸੁਖਮਨੀ ਸਾਹਿਬ ਜੀ ਕੇ ਕਰਤਾ ਸਹਿਨਸ਼ੀਲਤਾ ਦੀ ਹੱਦ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿੱਥੇ ਵੀ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੀਆਂ ਨੇ ਬੜੇ ਵੈਰਾਗ ਦੇ ਵਿੱਚ ਭਿੱਜ ਕਰਕੇ ਇਸ ਗੁਰਪੁਰਬ ਨੂੰ ਮਨਾ ਰਹੀਆਂ ਨੇ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦੇ ਕਾਰਨ ਕੀ ਹੋਏ, ਕਿਸੇ ਵਿਦਵਾਨ ਨੇ ਕੁਝ ਲਿਖ ਦਿੱਤਾ, ਕਿਸੇ ਵਿਦਵਾਨ ਨੇ ਆਪਣੀ ਲਿਖਤ ਵਿੱਚ ਕੁਝ ਅੰਤਰਾ ਪਾ ਕੇ ਲਿਖਿਆ, ਪਰੰਤੂ ਅਸਲ ਵਿੱਚ ਵੇਖਿਆ ਜਾਵੇ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਉਜਲਾ ਪੰਥ ਗੁਰਸਿੱਖੀ ਦਾ ਜਦੋਂ ਇਹ ਸਮਾਤ ਲੋਕ ਵਿੱਚ ਪ੍ਰਚਲਿਤ ਕੀਤਾ, ਉਸੇ ਵੇਲੇ ਤੋਂ ਹੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗ ਪਈ। ਗੁਰੂ ਨਾਨਕ ਸਾਹਿਬ ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਨਿਰਗੁਣ ਤੋਂ ਸਰਗੁਣ ਰੂਪ ਪ੍ਰਗਟ ਕੀਤਾ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਜੀ ਨੂੰ ਸਾਡੇ ਵਰਗੇ ਲੋਕਾਂ ਨੇ ਕੀ ਕਿਹਾ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦਾ ਕੀ ਵਿਗਾੜਿਆ, ਏਮਨਾ ਬਾਅਦ ਸਤਿਗੁਰੂ ਪਾਤਸ਼ਾਹ ਦੀਆਂ ਗ੍ਰਿਫਤਾਰੀਆਂ ਹੋਈਆਂ, ਸਤਿਗੁਰਾਂ ਨੂੰ ਚੱਕੀਆਂ ਪੀਸਣ ਵਾਸਤੇ ਹੁਕਮ ਬਾਬਰ ਨੇ ਕਰ ਦਿੱਤੇ। ਇਹ ਪਹਿਲੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਉਸ ਵੇਲੇ ਦੀ ਹਕੂਮਤ ਨੇ ਮੱਥਾ ਲਾਇਆ, ਪਰੰਤੂ ਜਿਸ ਵੇਲੇ ਪਤਾ ਚੱਲਿਆ ਕਿ ਗੁਰੂ ਨਾਨਕ ਸਾਹਿਬ ਦਾ ਨਿਰਮਲ ਜਿਹੜਾ ਪੰਥ, ਇਹ ਤੇ ਸਾਰੀ ਮਨੁੱਖਤਾ ਦੇ ਵਾਸਤੇ ਸਾਂਝਾ ਉਪਦੇਸ਼ ਦੇਣ ਵਾਲਾ, ਪਰਮਾਤਮਾ ਵਾਹਿਗੁਰੂ ਦੀ ਪੂਜਾ ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਕਰਨ ਵਾਲਾ, ਬਾਬਰ ਵਰਗਿਆਂ ਨੂੰ ਝੁਕਣਾ ਪਿਆ। ਜਦੋਂ ਦੂਸਰੇ ਰੂਪ ਦੇ ਅੰਦਰ ਜੋਤ ਜਗੀ, ਬੈਠ ਖਡੂਰੈ ਜੋਤ ਜਗਾਈ, ਗੁਰੂ ਅੰਗਦ ਦੇਵ ਸਾਹਿਬ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ, ਤੇ ਸਤਿਗੁਰਾਂ ਨੇ ਹਵਾਂਜੂ ਵਰਗਿਆਂ ਦਾ ਕੀ ਵਿਗਾੜਿਆ। ਜਦੋਂ ਨਿੱਕੇ ਨਿੱਕੇ ਬੱਚਿਆਂ ਦੀਆਂ ਉਂਗਲਾਂ ਫੜ ਕੇ ਧਰਤੀ ਤੇ ਰੇਤ ਵਿਛਾ ਕੇ ਮੁਹਾਰਨੀ ਸਿਖਾ ਰਹੇ ਨੇ, ਬੱਚਿਆਂ ਨੂੰ ਗੁਰਮੁਖੀ ਦੇ ਅੱਖਰਾਂ ਦਾ ਗਿਆਨ ਦੇ ਰਹੇ ਨੇ, ਤੇ ਹਮਾਂਜੂ ਨੇ ਬਿਨਾਂ ਕਾਰਨ ਤੋਂ ਸਤਿਗੁਰਾਂ ਦੇ ਉੱਪਰ ਆ ਕੇ ਤਲਵਾਰ ਕੱਢ ਲਈ, ਤੇ ਜਿਸ ਵੇਲੇ ਪਤਾ ਚੱਲਿਆ ਕਿ ਇਹ ਤੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਸਰੂਪ ਨੇ, ਉਸ ਵੇਲੇ ਜਦੋਂ ਹੱਥ ਦੇ ਨਾਲ ਹੀ ਤਲਵਾਰ ਜਕੜੀ ਗਈ ਫਿਰ ਚਰਨੀ ਡਿੱਗ ਪਿਆ। ਤੀਸਰੇ ਪਾਤਸ਼ਾਹ ਨੇ ਜੋਤ ਜਗਾਈ ਤੇ ਉਸ ਵੇਲੇ ਕੁਝ ਪੰਡਿਤ ਲੋਕਾਂ ਈਰਖਾਲੂ ਬ੍ਰਾਹਮਣਾਂ ਨੇ ਜਾ ਕੇ ਲਾਹੌਰ ਵਿਖੇ ਕੇਸ ਕਰ ਦਿੱਤਾ ਕਿ ਜਦੋਂ ਵੇਦਾਂ ਦੀ ਬਾਣੀ ਪ੍ਰਚਲਿਤ ਸੀ, 6 ਸ਼ਾਸਤਰ ਬਣੇ ਨੇ, 18 ਪੁਰਾਣ ਬਣੇ, 27 ਸਿਮਰਤੀਆਂ ਬਣ ਗਈਆਂ, ਤੇ ਇਹਨਾਂ ਸਤਿਗੁਰਾਂ ਨੇ ਵੱਖਰੀ ਬਾਣੀ ਕਿਉਂ ਬਣਾਈ ਹੈ। ਅਦਾਲਤਾਂ ਵਿੱਚ ਚਲੇ ਗਏ ਜਿਹੜੇ ਈਰਖਾਲੂ ਲੋਕ ਸਨ, ਕਹਿਣ ਤੋਂ ਭਾਵ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕਰਕੇ ਅਨੇਕਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਗੁਰੂ ਨਾਨਕ ਦੇ ਦਰ ਦੇ ਨਾਲ ਹਕੂਮਤਾਂ ਟੱਕਰਾਂ ਲੈਂਦੀਆਂ ਆਈਆਂ ਨੇ। ਅੱਜ ਚੌਥੇ ਪਾਤਸ਼ਾਹ ਪਿਤਾ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਿਹੜਾ ਪਾਵਨ ਰਾਮਦਾਸ ਸਰੋਵਰ ਦੀ ਸੇਵਾ ਆਰੰਭ ਕਰਵਾਈ। ਉਮਰਾਂ ਬੜੀ ਸੀਮਤ ਹੋਣ ਕਰਕੇ ਇਹ ਜਿਹੜੀ ਸੇਵਾ ਸੀ ਸੰਪੂਰਨ ਨਹੀਂ ਹੋਈ। ਇਹ ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਸਾਰਾ ਹੀ ਰਾਮਦਾਸ ਸਰੋਵਰ ਦੀ ਪਟਵਾਈ ਕਰਵਾ ਕਰਕੇ ਸਤਿਗੁਰੂ ਪਾਤਸ਼ਾਹ ਨੇ ਇਸ ਸਰੋਵਰ ਦੀਆਂ ਪੌੜੀਆਂ ਪੱਕੀਆਂ ਕਰਵਾਈਆਂ ਨੇ। ਇਸ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਸਤਿਗੁਰਾਂ ਨੇ ਰੱਖਿਆ। ਸਰੋਵਰ ਬੜਾ ਸੁੰਦਰ ਬਣਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿਆਰ ਹੋ ਗਏ। ਜਲ ਦੇ ਨਾਲ ਭਰਿਆ ਹੋਇਆ ਜਿਹੜਾ ਇਹ ਸਰੋਵਰ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਜਦੋਂ ਸਤਿਗੁਰੂ ਪਾਤਸ਼ਾਹ ਦੀ ਐਸੀ ਵਡਿਆਈ, ਇੰਨੇ ਸੁੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁਹੱਪਣਤਾ ਹਕੂਮਤਾਂ ਦੇ ਕੋਲੋਂ ਝੱਲੀ ਨਾ ਗਈ। ਕਦੇ ਪਿਰਥੀ ਚੰਦ ਵਰਗੇ ਜਾਂਦੇ ਨੇ ਤੇ ਉਹਨਾਂ ਨੇ ਜਾ ਕੇ ਸੁਲਹੀ ਸਲੱਬੀ ਵਰਗੇ ਚੜ੍ਹਾ ਲਿਆਂਦੇ। ਈਰਖਾ ਸੀ ਮਨ ਦੇ ਅੰਦਰ ਕਿ ਗੁਰਤਾ ਗੱਦੀ ਦਾ ਹੱਕ ਮੇਰਾ ਵੱਡੇ ਭਰਾ ਦਾ, ਇਹ ਛੋਟੇ ਗੁਰੂ ਅਰਜਨ ਦੇਵ ਸਾਹਿਬ ਗੁਰੂ ਬਣ ਕੇ ਬੈਠ ਗਏ। ਮਿਹਰਬਾਨ ਵਰਗਿਆਂ ਨੂੰ ਗੁਰੂ ਬਣਾਉਣਾ ਚਾਹੁੰਦਾ ਸੀ ਆਪਣੇ ਪੁੱਤਰਾਂ ਨੂੰ, ਤੇ ਇਸ ਲਈ ਈਰਖਾ ਵਸ ਹੋ ਕੇ ਬੜੀਆਂ ਤੂਮਤਾਂ ਗੁਰੂ ਅਰਜਨ ਸਾਹਿਬ ਦੇ ਉੱਪਰ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਦੇ ਸਤਿਗੁਰੂ ਪਾਤਸ਼ਾਹ ਤੇ ਤੂਮਤ ਲਾਉਂਦਾ ਪਿਆ ਕਿ ਸੱਚਖੰਡ ਹਰਿਮੰਦਰ ਸਾਹਿਬ ਬਣਨਾ, ਇਹ ਸਰੋਵਰ ਦੀ ਸੇਵਾ ਸੰਪੂਰਨ ਹੋਣੀ, ਤੇ ਇੰਨੀ ਮਾਇਆ ਕਿੱਥੋਂ ਆਉਂਦੀ। ਤੂਮਤ ਲਾ ਦਿੱਤੀ ਕਿ ਸਤਿਗੁਰਾਂ ਨੇ ਚੋਰ ਤੇ ਡਾਕੂ ਰੱਖੇ ਨੇ, ਇਹ ਨਗਰਾਂ ਵਿੱਚ ਜਾ ਕੇ ਰਾਤ ਨੂੰ ਚੋਰੀਆਂ ਕਰਦੇ, ਦਿਨੇ ਡਾਕੇ ਮਾਰਦੇ ਨੇ, ਇਹ ਸਾਰੀ ਮਾਇਆ ਲਿਆ ਕੇ ਗੁਰੂ ਅਰਜਨ ਸਾਹਿਬ ਨੂੰ ਦਿੰਦੇ ਨੇ। ਬਾਦਸ਼ਾਹ ਦੇ ਕੰਨ ਭਰੇ, ਰਾਜੇ ਲੋਕ ਕੰਨਾਂ ਦੇ ਕੱਚੇ ਹੁੰਦੇ, ਚੁਗਲਖੋਰਾਂ ਦੀਆਂ ਚੁਗਲੀਆਂ ਸੁਣ ਕੇ ਗੱਲਾਂ ਨੂੰ ਸੱਚੀਆਂ ਸਮਝਣ ਲੱਗ ਜਾਂਦੇ ਨੇ। ਹੋਰ ਨਾਲ ਕੀ ਤੂਮਤਾਂ ਲਾ ਦਿੱਤੀਆਂ ਕਿ ਇਹਨਾਂ ਨੇ ਜਿਹੜਾ ਹੈ ਬਹੁਤ ਵੱਡਾ ਗੁਰਸਿੱਖੀ ਦੀ ਜਿਹੜੀ ਇਹ ਦੁਕਾਨ ਹੱਟ ਖੋਲ੍ਹੀ ਹੋਈ, ਤੇ ਇਸ ਪ੍ਰਕਾਰ ਇਹ ਆਮਦਨ ਜਿਹੜੀ ਹੈ ਸਿੱਖਾਂ ਦੇ ਕੋਲੋਂ ਝੂਠ ਬੋਲ ਕਰਕੇ ਉਗਰਾਹੀ ਕਰਦੇ, ਇਕੱਠੀ ਕਰਦੇ ਨੇ। ਇਸ ਤਰ੍ਹਾਂ ਬਹੁਤ ਸਾਰੀਆਂ ਤੂਮਤਾਂ ਸਤਿਗੁਰਾਂ ਤੇ ਲਾ ਦਿੱਤੀਆਂ। ਇੱਧਰੋਂ ਬਹਾਨਾ ਬਣਨਾ ਸੀ ਚੰਦੂ ਦੀ ਪੁੱਤਰੀ ਦਾ ਜਿਹੜਾ ਰਿਸ਼ਤਾ ਨਾਤਾ, ਮਾਲਕ ਗੁਰੂ ਅਰਜਨ ਸਾਹਿਬ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਰਾਏ ਸਾਹਿਬ ਜੀ ਨੂੰ ਪਹੁੰਚਿਆ ਹੈ। ਬ੍ਰਾਹਮਣ ਲੋਕ ਜਿਹੜੇ ਉਸ ਵੇਲੇ ਦੀ ਮਰਿਆਦਾ ਨੂੰ ਮੁੱਖ ਰੱਖ ਕੇ ਚੰਦੂ ਨੇ ਦਿੱਲੀ ਤੋਂ ਭੇਜੇ ਨੇ, ਉਹ ਸਾਰੀ ਰਸਮ ਕਰਨ ਵਾਸਤੇ ਜਦੋਂ ਆਏ ਨੇ, ਸਿੱਖ ਸੰਗਤਾਂ ਦੇ ਵਿੱਚ ਬਿਠਾ ਕੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਸ਼ਗਨ ਦੀ ਰਸਮ ਕਰ ਦਿੱਤੀ। ਜਦੋਂ ਜਾ ਕਰਕੇ ਚੰਦੂ ਦੇ ਕੋਲ ਇਹਨਾਂ ਨੇ ਦੱਸਿਆ, ਕਿਉਂਕਿ ਭਾਵਨਾ ਚੰਦੂ ਦੀ ਉਹਨਾਂ ਬ੍ਰਾਹਮਣਾਂ ਦੇ ਉੱਪਰ ਗੁਰੂਆਂ ਵਾਲੀ ਬਣ ਚੁੱਕੀ ਸੀ। ਕਬੀਰ ਬ੍ਰਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰੂ ਨਾਹੀ। ਜੋ ਬ੍ਰਾਹਮਣ ਕਰ ਦਿੰਦੇ ਸੀ ਉਹਨੂੰ ਕੋਈ ਮੇਟਦਾ ਨਹੀਂ ਸੀ। ਚੰਦੂ ਨੂੰ ਜਾ ਕੇ ਦੱਸਣ ਲੱਗੇ, ਬਾਦਸ਼ਾਹ ਦੇ ਦੀਵਾਨ ਸਾਹਿਬ, ਤੁਹਾਡੀ ਜਿਹੜੀ ਪੁੱਤਰੀ ਦਾ ਰਿਸ਼ਤਾ ਨਾਤਾ ਬਹੁਤ ਵੱਡੇ ਘਰਾਣੇ ਵਿੱਚ ਕਰਕੇ ਆਏ, ਜਿਨ੍ਹਾਂ ਨੂੰ ਲੋਕ ਪੂਜਦੇ ਨੇ, ਮੱਥੇ ਟੇਕਦੇ ਨੇ, ਸਦਾ ਲਈ ਤੇਰੀ ਪੁੱਤਰੀ ਸੁਖੀ ਵਸੇਗੀ, ਜ਼ਿੰਦਗੀ ਵਿੱਚ ਦੁੱਖ ਦਾ ਦਿਨ ਨਹੀਂ ਦੇਖਣਾ ਪਵੇਗਾ। ਇਹ ਸੁਣ ਕੇ ਚੰਦੂ ਪੁੱਛਣ ਲੱਗਿਆ, ਪੰਡਿਤ ਜੀ ਦੱਸੋ ਛੇਤੀ ਮੇਰੇ ਮਨ ਨੂੰ ਤਸੱਲੀ ਹੋਵੇ ਕਿਹੜਾ ਇਹੋ ਜਿਹਾ ਘਰਾਣਾ ਲੱਭਿਆ, ਕਿਹੜੇ ਇਲਾਕੇ ਵਿੱਚ ਕਿਸ ਤਰ੍ਹਾਂ ਦਾ ਲੜਕਾ ਲੱਭ ਕੇ ਰਿਸ਼ਤਾ ਜੋੜਿਆ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦਾ ਜਿਹੜਾ ਦਰ ਹੈ ਉਸ ਉੱਪਰ ਅੱਜ ਪੰਜਵੀਂ ਥਾਂ ਤੇ ਗੁਰੂ ਅਰਜਨ ਸਾਹਿਬ ਜੋਤ ਜਗਾ ਰਹੇ ਨੇ। ਉਹਨਾਂ ਦੇ ਘਰ ਵਿੱਚ ਇਕਲੌਤੇ ਸਾਹਿਬਜ਼ਾਦੇ ਹਰਗੋਬਿੰਦ ਰਾਏ ਜੀ ਤੇ ਉਹਨਾਂ ਨੂੰ ਤੁਹਾਡੀ ਪੁੱਤਰੀ ਦਾ ਰਿਸ਼ਤਾ ਅਸੀਂ ਕਰ ਆਏ ਹਾਂ, ਲੜਕੀ ਸਦਾ ਲਈ ਸੁਖੀ ਬਸੇਗੀ। ਸੁਣ ਕਰਕੇ ਮਨ ਵਿੱਚ ਜਦੋਂ ਹੰਕਾਰ ਹੋਵੇ ਉੱਥੇ ਕਿੱਥੇ ਨਿਮਰਤਾ ਆਉਂਦੀ ਹੈ। ਸਤਿਗੁਰੂ ਪਾਤਸ਼ਾਹ ਦੇ ਜਦੋਂ ਸੰਬੰਧ ਵਿੱਚ ਬਚਨ ਚੰਦੂ ਨੇ ਸੁਣੇ ਤੇ ਪੰਡਤਾਂ ਬ੍ਰਾਹਮਣਾਂ ਨੂੰ ਕੀ ਕਹਿਣ ਲੱਗਿਆ, ਕਹਿੰਦਾ ਤੁਸੀਂ ਸੋਚਣਾ ਸੀ, ਸਮਝਣਾ ਸੀ, ਮੈਂ ਏਡੇ ਵੱਡੇ ਬਾਦਸ਼ਾਹ ਦਾ ਜਿਹੜਾ ਦੀਵਾਨ ਵਜ਼ੀਰ ਹੋਵਾਂ ਤੇ ਮੇਰੀ ਪੁੱਤਰੀ ਦਾ ਜਿਹੜਾ ਰਿਸ਼ਤਾ ਨਾਤਾ ਫਕੀਰਾਂ ਦੇ ਘਰ ਨਾਲ ਜੋੜ ਦਿੱਤਾ, ਮੈਂ ਚਵਾਰੇ ਦੀ ਤਰ੍ਹਾਂ ਹਾਂ ਤੇ ਤੁਸੀਂ ਮੇਰੀ ਚਵਾਰੇ ਦੀ ਇੱਟ ਮੇਰੀ ਪੁੱਤਰੀ ਇੱਕ ਮੋਰੀ ਦੇ ਨਾਲ ਜੋੜ ਦਿੱਤੀ। ਗੁਰੂ ਘਰ ਨੂੰ ਮੋਰੀ ਇੱਕ ਨਾਲੀ ਦੱਸਿਆ, ਆਪ ਨੂੰ ਚਵਾਰਾ ਬਣਾ ਲਿਆ ਹੰਕਾਰੀ ਪੁਰਖ ਨੇ। ਇਸ ਗੱਲ ਦਾ ਭੇਤ ਗੁਰੂ ਕੀਆਂ ਸੰਗਤਾਂ ਨੂੰ, ਦਿੱਲੀ ਦੇ ਪਿਆਰੇ ਗੁਰਸਿੱਖਾਂ ਨੂੰ ਲੱਗਿਆ। ਉਹਨਾਂ ਨੇ ਉਸੇ ਵੇਲੇ ਪੱਤਰਕਾ ਲਿਖ ਕੇ ਸਿੱਖ ਭੇਜ ਦਿੱਤੇ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਐਸੇ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਲੈਣਾ ਪ੍ਰਵਾਨ ਨਾ ਕਰੋ। ਜਿਹੜਾ ਗੁਰੂ ਨਾਨਕ ਸਾਹਿਬ ਦੇ ਦਰ ਦੀ ਕੋਈ ਐਸੀ ਮਹਾਨਤਾ ਨਹੀਂ ਸਮਝਦਾ, ਸਤਿਗੁਰੂ ਦੇ ਦਰ ਨੂੰ ਇੱਕ ਮੋਰੀ ਤੇ ਆਪ ਚਵਾਰਾ ਬਣਿਆ ਬੈਠਾ, ਕਦੋਂ ਰਿਸ਼ਤੇ ਇਹੋ ਜਿਹੇ ਹੰਕਾਰੀਆਂ ਦੇ ਨਾਲ ਨਿਭਣਗੇ। ਸੰਗਤਾਂ ਦੇ ਕਹੇ ਹੋਏ ਬਚਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਸਵੀਕਾਰ ਕੀਤੇ ਨੇ। ਬਚਨ ਕਹਿ ਦਿੱਤੇ, ਜੇ ਗੁਰੂ ਦੀਆਂ ਸੰਗਤਾਂ ਦੇ ਰਾਹੀਂ ਗੁਰੂ ਨਾਨਕ ਸਾਹਿਬ ਬੋਲਦੇ ਪਏ ਨੇ ਤੇ ਅਸੀਂ ਇਹ ਰਿਸ਼ਤਾ ਨਾਤਾ ਲੈਣਾ ਪ੍ਰਵਾਨ ਨਹੀਂ ਕਰਾਂਗੇ। ਜਦੋਂ ਸਾਰੀ ਰਸਮ ਕਰਨ ਵਾਸਤੇ ਉਹ ਵਿਆਹ ਸ਼ਾਦੀ ਦੇ ਦਿਨ ਬੰਨਣ ਵਾਸਤੇ ਇਹ ਬ੍ਰਾਹਮਣ ਦੁਆਰੇ ਆਏ ਨੇ, ਸਤਿਗੁਰੂ ਪਾਤਸ਼ਾਹ ਨੇ ਸਿੱਖਾਂ ਦੇ ਵੱਲੋਂ ਕਹਿ ਦਿੱਤਾ ਕਿ ਬ੍ਰਾਹਮਣ ਸਾਹਿਬ ਠੀਕ ਹੈ ਰਿਸ਼ਤਾ ਕਰਕੇ ਚਲੇ ਗਏ, ਪਰੰਤੂ ਗੁਰੂ ਦੀਆਂ ਸੰਗਤਾਂ ਨੂੰ ਰਿਸ਼ਤਾ ਪ੍ਰਵਾਨ ਨਹੀਂ, ਗੁਰੂ ਦੇ ਬਚਨਾਂ ਨੂੰ ਸਿੱਖਾਂ ਸੰਗਤਾਂ ਦੇ ਬਚਨਾਂ ਨੂੰ ਅਸੀਂ ਕਦੇ ਨਹੀਂ ਮੋੜਾਂਗੇ। ਸਤਿਗੁਰੂ ਪਾਤਸ਼ਾਹ ਦੇ ਬਚਨ ਸੁਣ ਕਰਕੇ ਇਹ ਬ੍ਰਾਹਮਣ ਵਿਦਾ ਹੋਏ ਨੇ। ਮਾਨ ਸਨਮਾਨ ਜਿੰਨਾ ਬਣਦਾ ਸੀ ਲੈ ਕੇ ਚਲੇ ਗਏ ਚੰਦੂ ਦੇ ਕੋਲ। ਜਦੋਂ ਜਾ ਕੇ ਗੁਰੂ ਦਾ ਸੁਨੇਹਾ ਚੰਦੂ ਨੂੰ ਸੁਣਾਇਆ, ਸੜ ਵੱਲ ਕੇ ਕੋਲੇ ਹੋ ਗਿਆ, ਬੜੀ ਈਰਖਾ ਦੀਆਂ ਲਾਟਾਂ ਅੰਦਰੋਂ ਕੱਢਣ ਲੱਗਿਆ, ਬਹੁਤ ਬਿੰਗੇ ਟੇਢੇ ਸ਼ਬਦ ਸਤਿਗੁਰਾਂ ਦੇ ਵਾਸਤੇ ਵਰਤੇ। ਫਿਰ ਗੁਰੂ ਕੀਆਂ ਸੰਗਤਾਂ ਨੇ ਤਾਂਹੀਓ ਕਿਹਾ ਸੀ ਕਿ ਸਤਿਗੁਰੂ ਜੀ ਇਹ ਚੰਦੂ ਤੇ ਕੂਕਰਾਂ ਵਰਗਾ ਹੈ, ਕੂਕਰਾਂ ਦੇ ਵਾਂਗ ਬਿਨਾਂ ਕਾਰਨ ਤੋਂ ਬੋਲੀ ਜਾਂਦਾ, ਅਵਾ ਤਵਾ ਬੋਲਦਾ, ਗੁਰੂ ਘਰ ਦੇ ਸੰਬੰਧ ਵਿੱਚ ਇਹਦਾ ਰਿਸ਼ਤਾ ਨਾਤਾ ਲੜਕੀ ਦਾ ਲੈਣਾ ਕਦਾ ਚਿੱਤ ਪ੍ਰਵਾਨ ਨਾ ਕਰਿਓ। ਸਤਿਗੁਰੂ ਪਾਤਸ਼ਾਹ ਨੇ ਸਿੱਖ ਸੰਗਤਾਂ ਦੇ ਕਹੇ ਹੋਏ ਬਚਨਾਂ ਨੂੰ ਪ੍ਰਵਾਨ ਕਰਦਿਆਂ ਇਹ ਰਿਸ਼ਤਾ ਠੁਕਰਾ ਦਿੱਤਾ। ਜਿੱਥੋਂ ਹੋਰ ਈਰਖਾ ਦੇ ਭਾਂਬੜ ਅੰਦਰੋਂ ਇਹਦੇ ਮਗਣ ਲੱਗੇ ਨੇ, ਪਹਿਲਾਂ ਸੁਲਹੀ ਸਲੱਬੀ ਵਰਗੇ ਜਿਹੜੇ ਭੇਜੇ ਸੀ ਇਹ ਵੀ ਚੰਦੂ ਦੇ ਤੱਕ ਪਹੁੰਚ ਕੀਤੀ ਸੀ ਪਿਰਥੀ ਚੰਦ ਜੀ ਵਰਗਿਆਂ ਨੇ, ਤੇ ਫਿਰ ਚੰਦੂ ਨੇ ਸਾਰੇ ਇਹ ਉੱਥੋਂ ਦਿੱਲੀ ਤੋਂ ਭੇਜੇ ਸਨ, ਤੇ ਅੰਦਰ ਈਰਖਾ ਪਹਿਲਾਂ ਤੋਂ ਰੱਖਦਾ ਹੋਇਆ ਅੱਜ ਬਹਾਨਾ ਬਣ ਗਿਆ ਲੜਕੀ ਦੇ ਰਿਸ਼ਤੇ ਨਾਤੇ ਨੂੰ ਮੋੜਨ ਦਾ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਸ ਪਾਵਨ ਧਰਤੀ ਅੰਮ੍ਰਿਤਸਰ ਵਿਖੇ ਬਿਰਾਜਮਾਨ ਨੇ। ਇਧਰੋਂ ਬਹਾਨਾ ਬਣਾ ਲਿਆ ਕਿ ਪਾਤਸ਼ਾਹ ਜੀ ਦੇਖੋ ਜੇਠ ਦਾ ਮਹੀਨਾ ਆ ਰਿਹਾ ਹੈ, ਗਰਮੀ ਹੈ, ਤਪਸ ਪਵੇਗੀ, ਲੋਹਾਂ ਵਗਣਗੀਆਂ, ਦਿੱਲੀ ਦੇ ਵਿੱਚ ਤਾਪਮਾਨ ਵੱਧ ਜਾਣਾ, ਆਪਾਂ ਠੰਡੇ ਇਲਾਕੇ ਜੰਮੂ ਕਸ਼ਮੀਰ ਵੱਲ ਚੱਲੀਏ, ਤੁਹਾਡਾ ਮਨ ਕੁਝ ਹੋਰ ਹੋ ਜਾਵੇਗਾ, ਘੁੰਮ ਫਿਰ ਲਵੋਂਗੇ। ਇਹ ਬਹਾਨਾ ਬਣਾ ਕੇ ਚੰਦੂ ਨੇ ਇਸ ਪਾਤਸ਼ਾਹ ਨੂੰ ਬਾਦਸ਼ਾਹ ਜਹਾਂਗੀਰ ਨੂੰ ਜੰਮੂ ਵੱਲ ਨੂੰ ਲੈ ਲਿਆ। ਜਦੋਂ ਜੰਮੂ ਦੇ ਵੱਲ ਨੂੰ ਜਾ ਰਹੇ ਨੇ ਤੇ ਇੱਕ ਖੁਸਰੋ ਦਾ ਬਹਾਨਾ ਜਿਹੜਾ ਬਣਿਆ, ਕਿਉਂਕਿ ਗੁਰੂ ਘਰ ਦੇ ਅੰਦਰ ਕਿਸੇ ਦਾ ਵਿਰੋਧ ਨਹੀਂ ਹੈ, ਇੱਥੇ ਚੋਰ ਆਵੇ, ਇੱਥੇ ਸਾਧ ਆਵੇ, ਇੱਥੇ ਸਾਰਿਆਂ ਦੀ ਅਰਦਾਸ ਹੋਣੀ ਹੈ, ਪਰੰਤੂ ਫਲ ਹਰ ਕਿਸੇ ਨੂੰ ਆਪਣੀ ਭਾਵਨਾ ਦੇ ਅਨੁਸਾਰ ਮਿਲੇਗਾ। ਇਹ ਖੁਸਰੋ ਜਿਹੜਾ ਸੀ ਬਾਦਸ਼ਾਹ ਦਾ ਪੁੱਤਰ ਆਇਆ ਜਾਂ ਨਾ ਆਇਆ, ਸਤਿਗੁਰੂ ਪਾਤਸ਼ਾਹ ਦੇ ਦਰ ਵਿੱਚ ਆਇਆ ਤੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ, अपने दिल की कामना गुरु साहिब दे अगे कही। सतगुरु पातशाह कहिंदे पुत्तर परमात्मा भली करेगा, थापड़ा दिता लंगर छकिया गुरु घर दे विचों काबल दे वल नूं चलिया गया। ये सारा जिन्ना भेत सी बादशाह दे तक चंदू वर्गियां ने पहुंचा दिता। तुहाडे तों बागी होया तुहाडा पुत्तर जिहड़ा खुसरो उहनू सतगुरु पातशाह लंगर छकांदे ने, उहदी भलाई दीआं अरदासां बेनतीआं करदे, तुहाडा कदों उह भला सोचदे ने। कच्चे जिहड़े कन्नां दे राजे चुगलियां कर करके भड़का दित्ते बादशाह वर्गे, तां उस वेले फिर आ करके जिहड़ा उतारा सी लाहौर दे विच जहांगीर दा करवा लिया। उत्थों फिर चंदू ने सियासतां वरत करके बादशाह दे कोलों एक पत्र लिखाया, उहदे उपर लिखिया गुरु अर्जन साहिब जल्दी लाहौर आवो, तुहाडे कोल इन्ने चोर रखे ने, तुसी डाकू बंदियां नूं रखिया होया, खुसरो वर्गियां दी तुसी मदद करदे हो दिल दे विचों, बहुत कुछ लिख करके पत्रका इत्थे अमृतसर दी धरती ते भेज दित्ती। सतगुरु पातशाह नूं जदों सुनेहा आया ते गरीब नवाज सतगुरु आप उह जिहड़ा वाहिगुरु दा भाणा वरतना सी पंज भौतिक देही नूं लाहौर विच जा के त्यागना, उह अंतरजामी होण दे सदका अपने साहिबजादे हरगोबिंद राय साहिब जी नूं गुरता गद्दी दीआं जिहड़ीआं रस्मां ने करके सारी सिक्ख्या समझा करके आप लाहौर नूं चले ने। लाहौर विच गए सतगुरु, उत्थे प्यारा गुरसिख भाई सद्धू जी जिसका इतिहास विच नाम आउंदा उहदे घरे जाके सतगुरां ने आसन लाया। कोई गुरसिख सतगुरां नूं जल पाणी दी सेवा करदा, कोई गुरु दा सिख भोजन प्रशादा छकांदा, गुरसिखां दे घरां विच चरण पा के जीवां दी कल्याण करदे ने। एक दिन गुजरिया, दो दिन लंघे, जदों पांच सात दिन लंघ गए ते चंदू इधर ईरखा दा सड़िया होया बार बार सोचदा कि कदों गुरु साहिब आउण ते मैं उन्हां कोलों बदला ले लवां। इन्हें बादशाह नूं जा करके कहा, कहिंदे देखो जी सतगुरां नूं चिट्ठी पत्रका पा के बुलाया सी, हाले तक पहुंचे नहीं हन, उन्हां नूं साख्ती दे नाल इत्थे लियांदा जावे। भड़का दिता बादशाह नूं, बादशाह ने कचहरी विच वजीर सदे ने, दसो गुरु अर्जन साहिब नूं किहड़े ढंग दे नाल लियांदा जावे। वजीर खान जिहड़ा सुखमणी साहिब दा रोजाना दा नितनेमी सी, जिस दा जलोदर दा रोग सुखमणी साहिब दे पाठ नूं सुन करके खत्म होया, ये भावना वाला उठिया ते कहिंदा बादशाह ये हुक्म मैनू करो, मेरी ड्यूटी लाओ, मैं गुरु अर्जन साहिब जी नूं अपने दरबार विच लियावां। सतगुरां दे कोल जदों वजीर खां गया, जाके बेनती कीती गरीब नवाज सतगुरु अंतरजामी पिता जी, बादशाह दे चुगलखोरां ने बहुत तरह कन्न भरे हुए ने, आप जी नूं कचहरी दे विच ओह बुला रहे अपने महल विच, बहुत तरह दे सवाल जवाब तुहाडे उत्ते करने ने, बहुत सारा जुर्माना भी इन्हां ने बन्निया होया कि तुहाडे कोलों उगराहिया जावेगा, किरपा करो सतगुरु मैं कौन हुन्ना लिजाण वाला, आप जी किरपा करके चरण पाओ। वजीर खान ने बेनती की, सतगुरु पातशाह जी कहिंदे वजीर खान जरूर असी चल के आप ही आवांगे, तुसी चले जाओ। सतगुरु पालकी ते सवार होए रावी दे किनारे विचर रहे ने, इधर चंदू दा मलाप हो गया, देखिया कि बड़े सिख संगतां दी भीड़ है गुरु साहिब दे नाल, पुछदा ए पालकी ते कौन, कोई वजीर इलाके दा चौधरी सरदार जा रहा, सिख सतगुरु दे जिहड़े पंज नाल गए सन इन्हां विचों सिख कहिंदे गुरु नानक साहिब दी जोत ए गुरु अर्जन देव साहिब ने। सुन के ईरखा दी अग विच सड़िया, उसे वेले ना कुछ बोलिया ना होर सुनिया, बादशाह दी कचहरी विच चलिया गया। देखो गुरु अर्जन साहिब ते आजादी नाल घूमदे फिरदे, तुहाडा खौफ नहीं मन्निया, तुहाडा भय नहीं मन्नदे हन, किसे दी परवाह नहीं उह करदे, छेती नाल उहनां नूं बुलाया जावे। सतगुरु पातशाह वजीर खां अपने प्यारे गुरसिख दे बचना नूं सुन करके उत्थे बादशाह दे दरबार विच पहुंचे ने। ਸਤਿਗੁਰੂ ਦਾ ਬੜਾ ਮਾਣ ਸਨਮਾਨ ਕੀਤਾ। ਬਾਦਸ਼ਾਹ ਲੋਕ ਵੀ ਸਿਆਸੀ ਹੋਇਆ ਕਰਦੇ, ਕਾਰਨ ਕੁਝ ਹੋਰ ਤੇ ਬਣਾ ਕੇ ਕੁਝ ਹੋਰ ਰੱਖ ਦਿੱਤੇ। ਸਤਿਗੁਰਾਂ ਨੂੰ ਉੱਚੀ ਇੱਕ ਆਸਣ ਦੇ ਉੱਪਰ ਬਿਠਾਇਆ, ਮਾਣ ਸਤਿਕਾਰ ਦਿੱਤਾ। ਚੰਦੂ ਵਰਗੇ ਅੰਦਰੋਂ ਸੜਦੇ ਵੀ ਬਾਦਸ਼ਾਹ ਸਤਿਕਾਰ ਕਰਨ ਲੱਗ ਪਿਆ ਗੁਰਾਂ ਦਾ। ਬਾਦਸ਼ਾਹ ਨੇ ਪੁੱਛਿਆ, ਕਹਿੰਦੇ ਦੁਨੀਆਂ ਵਿੱਚ ਦੋ ਮਜ਼ਹਬ ਹਿੰਦੂ ਤੇ ਮੁਸਲਮਾਨ ਨੇ, ਦੱਸੋ ਇਹਨਾਂ ਵਿੱਚੋਂ ਕਿਹੜਾ ਭਿਸਤਾਂ ਨੂੰ ਜਾਵੇਗਾ, ਕਿਹੜਾ ਦੋਜਕ ਨੂੰ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਇੱਕੋ ਸ਼ਬਦ ਗੁਰਬਾਣੀ ਦਾ ਉਚਾਰਨ ਕਰਕੇ ਰਾਮ ਕਲੀ ਮਹੱਲਾ ਪੰਜਵਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕੁਦਰਤ ਧਾਰ ਰਹੀਮ। ਇਹ ਸਾਰਾ ਸ਼ਬਦ ਸਤਿਗੁਰਾਂ ਨੇ ਜਦੋਂ ਉਚਾਰਨ ਕੀਤਾ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹਨੇ ਪਰਮਾਤਮਾ ਦਾ ਭੇਦ ਸਮਝ ਲਿਆ, ਚਾਹੇ ਹਿੰਦੂ, ਚਾਹੇ ਮੁਸਲਿਮ, ਚਾਹੇ ਸਿੱਖ, ਚਾਹੇ ਈਸਾਈ ਤੇ ਚਾਹੇ ਯਹੂਦੀ ਹੋਵੇ, ਉਹਨੇ ਮਾਲਕ ਦੀ ਪ੍ਰਾਪਤੀ ਕੀਤੀ ਹੈ। ਇਹ ਜਦੋਂ ਬਚਨ ਸੁਣੇ ਤੇ ਤਸੱਲੀ ਹੋ ਗਈ। ਉਸ ਵੇਲੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ, ਸਾਨੂੰ ਪਤਾ ਲੱਗਿਆ ਤੁਸਾਂ ਚੋਰ ਰੱਖੇ ਨੇ, ਡਾਕੂ ਰੱਖੇ ਹੋਏ ਨੇ, ਇਹਦੇ ਸੰਬੰਧ ਵਿੱਚ ਤੁਹਾਨੂੰ 2,00,000 ਰੁਪਇਆ ਜੁਰਮਾਨਾ ਕੀਤਾ ਜਾ ਰਿਹਾ ਬਾਦਸ਼ਾਹ ਵੱਲੋਂ, ਉਹ ਤੁਹਾਨੂੰ ਜਮ੍ਹਾਂ ਕਰਵਾਉਣਾ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਬਾਦਸ਼ਾਹ ਚੁਗਲਖੋਰਾਂ ਨੇ ਚੁਗਲੀਆਂ ਕਰਕੇ ਕੰਨ ਭਰ ਦਿੱਤੇ ਨੇ, ਪਰੰਤੂ ਤੁਹਾਨੂੰ ਇਹਦੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਪਰੰਤੂ ਉੱਥੇ ਚੰਦੂ ਵਰਗੇ ਜਿਹੜੇ ਭੜਕਾਉਣ ਵਾਲੇ ਸਨ, ਕੌਣ ਬਾਦਸ਼ਾਹ ਨੂੰ ਸਮਝਾਉਣਾ ਕਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵਿਚਾਰਾਂ ਕਰਦਿਆਂ ਕਰਦਿਆਂ ਹੋਰ ਬੇਅੰਤ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ। ਤੁਸੀਂ ਗੁਰਬਾਣੀ ਲਿਖੀ, ਉਹਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਨਹੀਂ ਲਿਖੀ ਹੈ, ਤੁਸਾਂ ਮੁਹੰਮਦ ਸਾਹਿਬ ਨੂੰ ਨੀਵਾਂ ਜਣਾ ਦਿੱਤਾ, ਉਹਦੀ ਵਡਿਆਈ ਲਿਖ ਦਿਓ। ਸਤਿਗੁਰੂ ਪਾਤਸ਼ਾਹ ਕਹਿੰਦੇ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਹੋ, ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਤਾਂ ਮਾਲਕ ਦੀ ਜਿਸ ਤਰ੍ਹਾਂ ਦੀ ਰਜ਼ਾ, ਉਹਦੀ ਰਜ਼ਾ ਵਿੱਚ ਹੀ ਬਾਣੀ ਲਿਖੀ ਗਈ ਹੈ। ਕਿਸੇ ਮਨੁੱਖ ਦੀ, ਕਿਸੇ ਰਾਜੇ ਮਹਾਰਾਜੇ ਔਲੀਏ ਅਵਤਾਰ ਦੀ ਵਡਿਆਈ ਨਹੀਂ ਇਹਦੇ ਵਿੱਚ ਲਿਖੀ ਹੈ। ਸਤਿਗੁਰਾਂ ਨੇ ਤਸੱਲੀ ਕਰਵਾ ਦਿੱਤੀ। ਸ਼ਾਮਾਂ ਪੈ ਗਈਆਂ, ਸੂਰਜ ਅਸਤ ਹੋਇਆ ਤੇ ਚੰਦੂ ਨੇ ਬਹਾਨਾ ਬਣਾ ਲਿਆ, ਕਹਿੰਦਾ ਬਾਦਸ਼ਾਹ ਜੀ ਹੁਣ ਗੁਰੂ ਅਰਜਨ ਸਾਹਿਬ ਨੂੰ ਆਪਣੇ ਘਰੇ ਲੈ ਚੱਲਾਂ, 2,00,000 ਰੁਪਇਆ ਮੈਂ ਆਪੇ ਇਹਨਾਂ ਤੋਂ ਉਗਰਾਹੀ ਕਰਕੇ ਤੁਹਾਡੇ ਖਾਤੇ ਵਿੱਚ ਜਮ੍ਹਾਂ ਕਰਵਾ ਦਿਆਂਗਾ, ਤੇ ਗੁਰੂ ਅਰਜਨ ਸਾਹਿਬ ਨੂੰ ਸੰਭਾਲਣ ਦੀ ਸੇਵਾ ਮੈਨੂੰ ਦਿਓ। ਬਾਦਸ਼ਾਹ ਦੇ ਕੋਲੋਂ ਸਤਿਗੁਰੂ ਪਾਤਸ਼ਾਹ ਨੂੰ ਆਪਣੇ ਘਰ ਵੱਲ ਲੈ ਤੁਰਿਆ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਇਉਂ ਜਾਂਦੇ ਪਏ ਜਿਵੇਂ ਕੁਝ ਜਾਣਦੇ ਹੀ ਨਾ ਹੋਣ। ਛੁੱਪ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਜਿਹੜੇ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਚੰਦੂ ਦੇ ਘਰ ਚਲੇ ਗਏ। 5 ਜਿਹੜੇ ਗੁਰਸਿੱਖ ਨਾਲ ਗਏ ਸੀ, ਭਾਈ ਜੇਠਾ, ਭਾਈ ਵਿਧੀਆ, ਭਾਈ ਲੰਗਾਹਾ, ਭਾਈ ਪੁਰਾਣਾ ਤੇ ਭਾਈ ਪੈੜਾ ਜੀ, ਇਹ 5 ਸਿੱਖ ਸਤਿਗੁਰਾਂ ਦੇ ਨਾਲ ਨੇ। ਸਿੱਖਾਂ ਦਾ ਜਿਹੜਾ ਉਤਾਰਾ ਆਪਣੇ ਮਹੱਲ ਦੀ ਡਿਉੜੀ ਵਿੱਚ ਕਰਵਾ ਦਿੱਤਾ, ਸਤਿਗੁਰਾਂ ਨੂੰ ਅੰਦਰ ਵੱਖਰੇ ਵਿਹੜੇ ਵਿੱਚ ਆਪਣੇ ਬੰਦ ਕਮਰੇ ਵਿੱਚ ਲੈ ਗਿਆ। ਘਰੇ ਲਿਜਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬਹੁਤ ਤਰ੍ਹਾਂ ਦੀਆਂ ਇਹਨੇ ਵਿਚਾਰਾਂ ਸੁਣੀਆਂ ਸੁਣਾਈਆਂ। ਆਪਣੀ ਲੜਕੀ ਦੇ ਰਿਸ਼ਤੇ ਦਾ ਬਹਾਨਾ ਬਣਾ ਕਰਕੇ ਗੱਲ ਤੋਰੀ ਹੈ ਕਿ ਐ ਅਰਜਨ ਸਾਹਿਬ, ਹੁਣ ਸਮਾਂ ਹੈ, ਤੁਸੀਂ ਮੇਰੇ ਬੱਸ ਵਿੱਚ ਪੈ ਗਏ, ਹੁਣ ਛੁੱਟ ਕੇ ਨਹੀਂ ਜਾਵੋਗੇ। ਲੜਕੀ ਦਾ ਰਿਸ਼ਤਾ ਨਾਤਾ ਲੈਣਾ ਪ੍ਰਵਾਨ ਕਰ ਲਓ, ਤੁਹਾਡਾ ਜੀਵਨ ਸੁਖਦਾਈ, ਤੁਹਾਡਾ ਪਰਿਵਾਰ ਸੁਖੀ ਵਸੇਗਾ। ਸਤਿਗੁਰੂ ਪਾਤਸ਼ਾਹ ਅਡੋਲ ਚਿੱਤ ਸੁਣੀ ਗਏ, ਕੋਈ ਬਚਨ ਨਾ ਕਿਹਾ। ਪਰੰਤੂ ਸਤਿਗੁਰੂ ਜੀ ਕਹਿੰਦੇ, ਚੰਦੂ ਤੈਨੂੰ ਭੁਲੇਖਾ ਹੈ, ਜੋ ਗੁਰੂ ਦੀਆਂ ਸੰਗਤਾਂ ਗੁਰਸਿੱਖਾਂ ਨੇ ਬਚਨ ਕਹਿ ਦਿੱਤੇ ਉਹਨਾਂ ਨੂੰ ਗੁਰੂ ਦੇ ਬਚਨ ਸਮਝਿਆ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਜਵਾਬ ਦੇ ਦਿੱਤਾ, ਰਾਤ ਪੈ ਚੁੱਕੀ ਹੈ, ਆਪਣੇ ਘਰ ਵਿੱਚ ਸਤਿਗੁਰਾਂ ਨੂੰ ਬੰਦ ਕਰਕੇ ਜਾਣ ਲੱਗਿਆ ਸਿਪਾਹੀਆਂ ਨੂੰ ਕਹਿੰਦਾ, ਸਖ਼ਤ ਪਹਿਰਾ ਰੱਖਿਆ ਜਾਵੇ, ਇਹ 5 ਸਿੱਖ ਗੁਰੂ ਦੇ ਨੇੜੇ ਨਾ ਜਾਣ ਦਿੱਤੇ ਜਾਣ, ਇਹਨਾਂ ਨੂੰ ਵੱਖਰਿਆਂ ਬਿਠਾਇਆ ਜਾਵੇ, ਮੈਂ ਕੱਲ੍ਹ ਨੂੰ ਦਿਨੇ ਆ ਕੇ ਵੇਖਾਂਗਾ ਕਿ ਕਿਵੇਂ ਨਹੀਂ ਰਿਸ਼ਤਾ ਮੰਨਦੇ। ਪਹਿਲਾ ਦਿਨ ਸਤਿਗੁਰੂ ਪਾਤਸ਼ਾਹ ਨੂੰ ਸ਼ਾਮ ਦੇ ਵਕਤ ਆਪਣੇ ਘਰ ਵਿੱਚ ਲੈ ਗਿਆ। ਲਾਹੌਰ ਵਿੱਚ ਰੌਲਾ ਪਿਆ ਵੀ ਸਤਿਗੁਰੂ ਦਰਬਾਰ ਵਿੱਚ ਗਏ ਸੀ, ਮੁੜ ਕੇ ਨਹੀਂ ਆਏ, ਕਿੱਥੇ ਚਲੇ ਗਏ, ਸੰਗਤਾਂ ਲੱਭਦੀਆਂ ਫਿਰਦੀਆਂ ਕੁਦਰਤੀ ਸੰਗਤਾਂ ਦੇ ਕੰਨਾਂ ਵਿੱਚ ਗੁਰੂ ਦੇ ਸਿੱਖਾਂ ਦੀ ਬਾਣੀ ਦਾ ਜਾਪ ਪੈ ਗਿਆ। ਰਹਿ ਰਾਜ ਸਾਹਿਬ ਦੀ ਬਾਣੀ ਅੰਮ੍ਰਿਤ ਵੇਲੇ ਜਪ ਜੀ ਦੇ ਜਾਪ, ਪੰਜ ਬਾਣੀਆਂ ਇਸ ਪ੍ਰਕਾਰ ਸੁਖਮਣੀ ਸਾਹਿਬ ਦੇ ਜਾਪ ਕਰਦੀਆਂ ਸੰਗਤਾਂ, ਜਦੋਂ ਸਿੱਖਾਂ ਦੇ ਕੰਨਾਂ ਵਿੱਚ ਇਹ ਗੁਰੂ ਦੇ ਸ਼ਬਦ ਪਏ, ਪਤਾ ਲੱਗ ਗਿਆ ਵੀ ਚੰਦੂ ਦੇ ਘਰ ਵਿੱਚ ਗੁਰੂ ਸਾਹਿਬ ਚਲੇ ਗਏ ਨੇ, ਇੱਥੇ ਪੰਜ ਸਿੱਖ ਬੈਠੇ ਗੁਰੂ ਦਾ ਜਾਪ ਕਰਦੇ ਨੇ। ਉਹ ਰਾਤ ਗੁਜ਼ਰੀ ਹੈ, ਸਾਰੀ ਰਾਤ ਸੋਚਾਂ ਸੋਚਦਾ ਰਿਹਾ, ਪਾਪੀ ਬੰਦੇ ਨੂੰ ਕਿੱਥੇ ਨੀਂਦ ਪੈਂਦੀ ਹੈ, ਕੀ ਕਰਾਂਗਾ ਅੰਮ੍ਰਿਤ ਵੇਲੇ ਜਾ ਕੇ। ਇਹਨੇ ਜਾਂਦਿਆਂ ਸਾਰ ਗੁਰੂ ਦੇ ਸਿੱਖਾਂ ਨੂੰ ਬਾਣੀ ਪੜ੍ਹਦਿਆਂ ਨੂੰ ਰੋਕਿਆ, ਛਪਾਈਆਂ ਨੂੰ ਕਹਿਣ ਲੱਗਿਆ ਕਿ ਇਹ ਆਪਣੇ ਮੂੰਹ ਵਿੱਚੋਂ ਪੜ੍ਹੀ ਜਾਂਦੇ ਨੇ, ਇਹਨਾਂ ਨੂੰ ਚੁੱਪ ਕਰਵਾਓ। ਅਤੇ ਜਦੋਂ ਗੁਰੂ ਦੇ ਸਿੱਖ ਸ਼ਾਂਤ ਹੋ ਗਏ, ਸਤਿਗੁਰਾਂ ਦੇ ਕੋਲ ਚਲਿਆ ਗਿਆ, ਜਾ ਕਰਕੇ ਉਹੀ ਰਿਸ਼ਤੇ ਨਾਤੇ ਦੀਆਂ ਗੱਲਾਂ ਫਿਰ ਮੁੜ ਮੁੜ ਕੇ ਕਰਦਾ। ਸਤਿਗੁਰੂ ਕਹਿੰਦੇ ਇੱਕ ਵਾਰੀ ਕਹਿ, ਦੋ ਵਾਰੀ ਕਹਿ, ਜੋ ਅਸੀਂ ਬਚਨ ਕਰ ਦਿੱਤਾ ਬਚਨ 'ਤੇ ਅਟਲ ਹਾਂ, ਬਚਨ ਕਰਕੇ ਕਦੇ ਖਿਸਕਾਂਗੇ ਨਹੀਂ। ਸਤਿਗੁਰੂ ਪਾਤਸ਼ਾਹ ਦੇ ਬਚਨ ਸੁਣ ਕਰਕੇ ਈਰਖਾ ਬੇ ਸੜੇ ਨੇ ਹੁਕਮ ਦੇ ਦਿੱਤਾ ਅਤੇ ਕਹਿੰਦਾ ਅੱਜ ਇਸ ਜਗ੍ਹਾ 'ਤੇ ਇੱਕ ਜਿਹੜੀ ਚੁਰ ਪੁੱਟੀ ਜਾਵੇ, ਉਸ ਦੇ ਉੱਪਰ ਬਹੁਤ ਵੱਡੀ ਦੇਗ ਰੱਖੋ, ਦੇਗ ਵਿੱਚ ਗਰਮ ਪਾਣੀ ਪਾਓ, ਹੇਠਾਂ ਅੱਗ ਬਾਲ ਕਰਕੇ ਲਾਟਾਂ ਅਸਮਾਨ ਨੂੰ ਛੂੰਹਦੀਆਂ ਹੋਣ, ਜਦੋਂ ਪਾਣੀ ਉਬਾਲੇ ਮਾਰੇਗਾ ਤਾਂ ਗੁਰੂ ਅਰਜਨ ਸਾਹਿਬ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਵੇ। ਇਹ ਪਹਿਲੇ ਦਿਨ ਦੀ ਸਜ਼ਾ, ਇੱਕ ਦਿਨ ਸਤਿਗੁਰਾਂ ਨੂੰ ਰਾਤ ਘਰ ਵਿੱਚ ਰੱਖਿਆ, ਦੂਜੇ ਦਿਨ ਅੰਮ੍ਰਿਤ ਵੇਲੇ ਸਵਖਤੇ ਆ ਕਰਕੇ ਦੁਪਹਿਰ ਦੇ ਵਕਤ ਨੂੰ ਇਹ ਸਜ਼ਾ ਦਾ ਹੁਕਮ ਹੋ ਗਿਆ। ਉਸੇ ਤਰ੍ਹਾਂ ਤਿਆਰੀਆਂ ਕੀਤੀਆਂ ਗਈਆਂ, ਉਸ ਦੇਗ ਦੇ ਹੇਠਾਂ ਅੱਗ ਉਬਾਲੀ ਹੈ, ਉਬਲਦਾ ਹੋਇਆ ਪਾਣੀ ਸਤਿਗੁਰੂ ਪਾਤਸ਼ਾਹ ਦੇ ਸੰਬੰਧ ਵਿੱਚ ਛਪਾਈਆਂ ਨੂੰ ਕਹਿੰਦਾ ਚੁੱਕ ਕੇ ਗੁਰੂ ਸਾਹਿਬ ਦਾ ਸਰੀਰ ਇਸ ਉਬਲਦੀ ਦੇਗ ਵਿੱਚ ਰੱਖਿਆ ਜਾਵੇ। ਸਤਿਗੁਰੂ ਕਹਿੰਦੇ ਚੰਦੂ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ, ਅਸੀਂ ਆਪੇ ਜਾਵਾਂਗੇ। ਪੰਜਵੇਂ ਪਾਤਸ਼ਾਹ ਸਤਿਗੁਰੂ ਆਪ ਆਪਣੇ ਪਾਵਨ ਪਵਿੱਤਰ ਚਰਨਾਂ ਨਾਲ ਚੱਲ ਕੇ ਦੇਗ ਵਿੱਚ ਜਦੋਂ ਬੈਠਣ ਲੱਗੇ, ਸਿੱਖਾਂ ਦੀਆਂ ਧਾਹਾਂ ਨਿਕਲ ਗਈਆਂ। ਗੁਰੂ ਦੇ ਸਿੱਖ ਕਦੋਂ ਗੁਰੂ ਦੀ ਬੇਅਦਬੀ ਵੇਖ ਸਕਦੇ ਨੇ? ਤਾਂ ਸਿੱਖ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਇੱਕ ਚੰਦੂ ਮਾਮੂਲੀ ਜਿਹਾ ਬੰਦਾ ਤੁਹਾਡੇ ਅੱਗੇ ਇਹ ਕੀ ਚੀਜ਼ ਹੈ ਜੇ ਸਾਨੂੰ ਹੁਕਮ ਕਰ ਦਿਓ ਦਿੱਲੀ ਅਤੇ ਲਾਹੌਰ ਦੀ ਟੱਕਰ ਲਵਾ ਦਈਏ? ਭਾਈ ਪੁਰਾਣਾ ਜੀ ਵਰਗੇ ਗੁਰਸਿੱਖ ਕਹਿ ਰਹੇ ਨੇ ਸਤਿਗੁਰੂ ਇੱਕ ਤਲੀ 'ਤੇ ਮੈਂ ਦਿੱਲੀ ਚੁੱਕ ਲਵਾਂ, ਦੂਜੀ ਤਲੀ 'ਤੇ ਲਾਹੌਰ ਚੁੱਕ ਕੇ ਭੜਕਾ ਦੇਵਾਂ, ਚੰਦੂ ਵਰਗੇ ਕੀ ਬਾਦਸ਼ਾਹ ਵਰਗਿਆਂ ਦਾ ਨਾਮੋ ਨਿਸ਼ਾਨ ਮੇਟ ਦਈਏ? ਸਤਿਗੁਰੂ ਕਹਿੰਦੇ ਨਹੀਂ ਗੁਰਸਿੱਖੋ, ਅਜਰ ਸ਼ਕਤੀ ਨੂੰ ਜਰ ਕਰਕੇ ਰੱਖਣਾ, ਮਾਲਕ ਦੇ ਭਾਣੇ ਵਿੱਚ ਚੱਲਣਾ। ਸਿੱਖ ਬੈਠ ਗਏ ਸ਼ਾਂਤ ਚਿੱਤ ਹੋ ਕੇ, ਨਹੀਂ ਟਿਕਿਆ ਜਾਂਦਾ ਫਿਰ ਉੱਠਦੇ ਨੇ, ਅਤੇ ਪਰੰਤੂ ਸਤਿਗੁਰੂ ਦੇ ਬਚਨਾਂ ਨਾਲ ਟਿਕੇ ਨੇ। ਸਤਿਗੁਰੂ ਗਰੀਬ ਨਵਾਜ਼ ਜੀ ਨੂੰ ਤਿੰਨ ਪਹਿਰ ਤੱਕ ਅਤੇ ਇਸ ਪ੍ਰਕਾਰ ਉਸ ਉਬਲਦੀ ਹੋਈ ਦੇਗ ਦੇ ਵਿੱਚ ਬਿਠਾਇਆ ਗਿਆ। ਸਰੀਰ ਜਿਹੜਾ ਸਾਰਾ ਸੀ ਬੜਾ ਕੋਮਲ, ਜਿਹੜਾ ਉੱਪਰੋਂ ਚਮੜੀ ਬਣ ਚੁੱਕੀ ਹੈ, ਸਰੀਰ ਦਾ ਰੰਗ ਕਾਲਾ ਹੋ ਗਿਆ ਜਿਸ ਵੇਲੇ ਬੈਠੇ ਨੇ ਲੋਹ ਵਿੱਚ। ਸਤਿਗੁਰਾਂ ਨੂੰ ਸਖ਼ਤ ਸਜ਼ਾ ਦੇ ਕਰਕੇ ਬਾਹਰ ਕੱਢਣ ਦਾ ਹੁਕਮ ਦਿੱਤਾ, ਬਾਹਰ ਸਤਿਗੁਰਾਂ ਨੂੰ ਬਿਠਾ ਦਿੱਤਾ। ਅਡੋਲ ਚਿੱਤ ਉਸ ਤਰ੍ਹਾਂ ਬੈਠੇ ਜਿਵੇਂ ਹਰਿਮੰਦਰ ਸਾਹਿਬ ਦੀ ਸੇਜਾ 'ਤੇ ਆਨੰਦ ਮਾਣਦੇ ਸੀ, ਅੱਜ ਸਤਿਗੁਰੂ ਉਬਲਦੀ ਦੇਗ ਵਿੱਚ ਉਸੇ ਆਨੰਦ ਵਿੱਚ ਬੈਠੇ ਨੇ। ਸ਼ਾਮਾਂ ਪੈ ਚੁੱਕੀਆਂ ਨੇ, ਬੜਾ ਘਬਰਾਉਂਦਾ ਮੈਂ ਦੁੱਖ ਦੇ ਕੇ ਦੇਖ ਲਿਆ, ਮੰਨਦੇ ਨਹੀਂ, ਘਰ ਨੂੰ ਚਲਿਆ ਗਿਆ। ਗੁਰਸਿੱਖਾਂ ਦੇ ਅੰਮ੍ਰਿਤ ਵੇਲੇ ਆ ਕੇ ਫਿਰ ਡੰਡਿਆਂ ਦੀ ਮਾਰ ਕਰਵਾਈ, ਰੱਸਿਆਂ ਨਾਲ ਹੱਥ ਪੈਰ ਗੁਰਸਿੱਖਾਂ ਦੇ ਬਣਾ ਦਿੱਤੇ, ਬੜਾ ਇਹਨੇ ਜ਼ੁਲਮ ਢਾਇਆ। ਦੂਜੇ ਦਿਨ ਦੀ ਜਿਹੜੀ ਸਜ਼ਾ ਸੀ, ਸਤਿਗੁਰਾਂ ਨੂੰ ਕਹਿਣ ਲੱਗਿਆ ਕਿ ਅਰਜਨ ਸਾਹਿਬ ਕੱਲ੍ਹ 'ਤੇ ਮੈਂ ਕੁਝ ਵੀ ਸਜ਼ਾ ਨਹੀਂ ਦਿੱਤੀ, ਜਿਹੜੀ ਅੱਜ ਸਜ਼ਾ ਦੇਵਾਂਗਾ ਆਪਣੇ ਆਪ ਕਹੋਗੇ ਕਿ ਲੜਕੀ ਦਾ ਰਿਸ਼ਤਾ ਪ੍ਰਵਾਨ ਹੈ। ਸਤਿਗੁਰੂ ਪਾਤਸ਼ਾਹ ਨੂੰ ਦੂਸਰੇ ਦਿਨ ਦੀ ਜਿਹੜੀ ਸਜ਼ਾ, ਇਸ ਜਰਵਾਣੇ ਨੇ ਕੀ ਦੇਣਾ ਕੀਤੀ, ਇੱਕ ਭੱਠੀ ਦੇ ਵਿੱਚੋਂ ਗਰਮ ਰੇਤ ਲਿਆਂਦਾ ਜਾਵੇ, ਰੇਤ ਮੰਗਾ ਲਿਆ, ਉਸ ਰੇਤ ਗਰਮ ਨੂੰ ਹੋਰ ਗਰਮ ਕਰਨ ਵਾਸਤੇ ਅੱਗ ਬਾਲੀ, ਤਾਂਬੇ ਵਾਂਗ ਜਦੋਂ ਲਾਲ ਹੋ ਗਈ ਰੇਤ ਤਾਂ ਸਤਿਗੁਰਾਂ ਦੇ ਸਰੀਰ ਦੇ ਉੱਪਰ ਦੋਨਾਂ ਪਾਸਿਆਂ ਤੋਂ ਕੜਛੇ ਭਰ ਕੇ ਪਵਾਉਣ ਦਾ ਹੁਕਮ ਕਰ ਦਿੱਤਾ। ਸਰੀਰ ਦੇ ਉੱਪਰ ਕੋਮਲ ਜਿਹੜੇ ਛਾਲੇ ਨਿਕਲੇ ਨੇ, ਜਦੋਂ ਰੇਤ ਦੇ ਕਿਣਕੇ ਡਿੱਗਦੇ ਨੇ ਆ ਕਰਕੇ ਛਾਲੇ ਟੁੱਟਦੇ ਨੇ, ਪਾਵਨ ਪਵਿੱਤਰ ਸਤਿਗੁਰਾਂ ਦੇ ਜਿਸਮ ਦੇ ਵਿੱਚੋਂ ਜਿਹੜਾ ਜਲ ਸਿਮਦਾ ਉਹ ਹੇਠਾਂ ਧਰਤੀ ਤੇ ਡਿੱਗਦਾ ਤੇ ਐਸਾ ਸਤਿਗੁਰੂ ਪਾਤਸ਼ਾਹ ਦਾ ਸਰੂਪ ਸਾਰੇ ਸਰੀਰ ਦਾ ਰੰਗ ਜਿਹੜਾ ਸਿਆਹ ਕਾਲਾ ਹੋ ਚੁੱਕਿਆ। ਬੜੀਆਂ ਸਖ਼ਤ ਸਜਾਵਾਂ ਦੂਜੇ ਦਿਨ ਦੀਆਂ ਦਿੱਤੀਆਂ, ਸਾਡੀ ਉਂਗਲ ਕਿਤੇ ਤਵੇ ਨਾਲ ਲੱਗ ਜਾਵੇ ਤੇ ਚੀਕਾਂ ਨਿਕਲ ਜਾਂਦੀਆਂ। ਸਤਿਗੁਰੂ ਉਬਲ ਦੀਆਂ ਦੇਗਾਂ ਵਿੱਚ ਬਿਠਾਏ ਗਏ, ਸਤਿਗੁਰੂ ਪਾਤਸ਼ਾਹ ਨੂੰ ਗਰਮ ਰੇਤ ਤਨ ਦੇ ਉੱਪਰ ਪਾਈ ਗਈ, ਜ਼ਖਮ ਜਿਹੜੇ ਸਰੀਰ ਦੇ ਉੱਧੜ ਰਹੇ ਨੇ ਤੇ ਸਤਿਗੁਰੂ ਪਾਤਸ਼ਾਹ ਅਡੋਲ ਚਿੱਤ ਬੈਠੇ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਇਹ ਸ਼ਬਦ ਉਚਾਰਦੇ ਨੇ। ਹੁਣ ਤੀਜੇ ਦਿਨ ਦੀ ਜਿਹੜੀ ਸਜ਼ਾ ਦੇਣ ਲੱਗਿਆ, ਗਰਮ ਜਿਹੜੀ ਹੈ ਲੋਹ ਕੀਤੀ ਗਈ, ਤਵੀ ਦੇ ਹੇਠਾਂ ਅੱਗ ਬਾਲੀ, ਸਤਿਗੁਰਾਂ ਨੂੰ ਤਵੀ ਦੇ ਉੱਪਰ ਖੜਨ ਦਾ ਹੁਕਮ ਕੀਤਾ। ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਆਪ ਚੱਲ ਕੇ ਲੋਹ ਦੇ ਉੱਪਰ ਗਏ, ਜਿਸ ਲੋਹ ਨੇ ਸਤਿਗੁਰਾਂ ਦੇ ਚਰਨਾਂ ਦੀਆਂ ਤਲੀਆਂ ਦਾ ਜਿਹੜਾ ਐਸਾ ਮਾਸ ਸੀ ਉਹ ਸਾਰਾ ਸਾੜ ਦਿੱਤਾ, ਖਤਮ ਕਰ ਦਿੱਤਾ। ਇਉਂ ਲੀਲਾ ਕਰਦੇ ਸਤਿਗੁਰੂ ਪਾਤਸ਼ਾਹ ਜਿਵੇਂ ਆਮ ਕੋਈ ਮਨੁੱਖ ਹੋਵੇ। ਭੈ ਵਿੱਚ ਅਗਨ ਕੱਢੇ ਬੇਗਾਰ, ਅੱਗ ਵੀ ਮਾਲਕ ਦੇ ਭੈ ਦੇ ਵਿੱਚ ਹੈ, ਪਰੰਤੂ ਭਾਣਾ ਮੰਨਣਾ ਸਿਖਾਉਂਦੇ ਨੇ ਕਿ ਗੁਰੂ ਦੇ ਸਿੱਖਾ ਜੇ ਕਿਤੇ ਤੇਰੇ ਤਨ ਉੱਪਰ ਇਹ ਕਸ਼ਟ ਆ ਕੇ ਪੈ ਜਾਵੇ ਤੇ ਰੱਬ ਦਾ ਸ਼ਰੀਕ ਨਾ ਬਣੀ, ਪਰਮਾਤਮਾ ਵਾਹਿਗੁਰੂ ਦੀ ਬਰਾਬਰਤਾ ਨਾ ਕਰੀ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਚੰਦੂ ਦੀ ਨੁਖਾ ਨੂੰ ਆਈ ਹੈ, ਜਿਹੜੀ ਗੁਰਸਿੱਖ ਦੀ ਪੁੱਤਰੀ ਸੀ। ਇਹਦੇ ਪੁੱਤਰ ਕਰਮ ਚੰਦ ਨੂੰ ਵਿਆਹੀ ਹੋਈ ਸੀ। ਸਤਿਗੁਰੂ ਕਹਿੰਦੇ, ਪੁੱਤਰੀ ਸਰੀਰ ਨੂੰ ਤਿਆਗ ਕੇ ਚਲੀ ਜਾ ਸੱਚਖੰਡ, ਇਸ ਘਰ ਦੀਆਂ ਜਿਹੜੀਆਂ ਕੁਲਾਂ ਗੁਰੂ ਨਾਨਕ ਦੇ ਦਰ ਨਾਲ ਇਹਨਾਂ ਟੱਕਰ ਲਾ ਲਈ ਤੇ ਖਾਰੇ ਜਲ ਵਿੱਚ ਪੈ ਜਾਣੀ ਆ। ਸਤਿਗੁਰਾਂ ਨੇ ਅੱਜ ਪੰਜ ਚਾਰ ਦਿਨ ਹੋਏ ਨੇ, ਨਾ ਕੋਈ ਜਲ ਛਕਿਆ, ਨਾ ਕੋਈ ਭੋਜਨ ਅੰਨ ਪਾਣੀ ਛਕਿਆ ਇਸ ਘਰ ਦਾ। ਭੁੱਖਣ ਭਾਣੇ ਬੈਠੇ ਗੁਰੂ ਦੇ ਸਿੱਖ ਬਾਣੀ ਦਾ ਜਾਪ ਕਰਦੇ ਤੇ ਜ਼ੁਲਮੀਆਂ ਦੀ ਮਾਰ ਸਹਾਰੀ ਜਾਂਦੇ ਨੇ। ਚਾਰ ਦਿਨ ਦੀ ਸਖ਼ਤ ਸਜ਼ਾ ਜਦੋਂ ਦਿੱਤੀ, ਪੰਜਵਾਂ ਦਿਨ ਆਉਣ ਲੱਗਿਆ। ਸ਼ਾਮ ਨੂੰ ਜਾਂਦਾ ਹੋਇਆ ਚੌਥੇ ਦਿਨ ਚੰਦੂ ਕਹਿ ਗਿਆ, ਗੁਰੂ ਅਰਜਨ ਸਾਹਿਬ, ਕੱਲ੍ਹ ਨੂੰ ਧਰਮ ਭ੍ਰਿਸ਼ਟ ਕਰ ਦਿਆਂਗਾ, ਤੁਹਾਡੇ ਸਰੀਰ ਦਾ ਐਸੇ ਢੰਗ ਨਾਲ ਅੰਤ ਕਰਾਂਗਾ ਜੇ ਨਾ ਕਿਸੇ ਦਾ ਹੋਇਆ ਨਾ ਹੋਵੇਗਾ। ਕੀ ਸਜ਼ਾ ਦੇਵਾਂਗਾ ਮੈਂ? ਇੱਕ ਮਰੀ ਹੋਈ ਗਊ ਦੀ ਖੱਲ ਲਹਾ ਕੇ ਲਿਆਵਾਂਗਾ, ਉਹਦੇ ਵਿੱਚ ਤੁਹਾਡਾ ਸਰੀਰ ਮੜ ਕੇ ਧੁੱਪੇ ਰੱਖਾਂਗਾ। ਜਿਵੇਂ ਜਿਵੇਂ ਉਹ ਜਿਹੜੀ ਹੈ ਖੱਲ ਸੁੱਕਦੀ ਜਾਵੇਗੀ, ਤਿਵੇਂ ਤਿਵੇਂ ਤੁਹਾਡਾ ਸਰੀਰ ਸੁੰਗੜਦਾ ਜਾਵੇਗਾ ਤੇ ਸਰੀਰ ਦਾ ਅੰਤ ਹੋ ਜਾਣਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਾਰੀ ਰਾਤ ਗੁਜ਼ਾਰੀ ਹੈ ਚੌਂਕੜੇ ਵਿੱਚ ਬੈਠਿਆਂ ਸਿਮਰਨ ਕਰਦਿਆਂ। ਅੰਮ੍ਰਿਤ ਵੇਲਾ ਹੋਇਆ ਤੇ ਚੰਦੂ ਆ ਪਹੁੰਚਿਆ, ਦੁਸ਼ਟ ਬੰਦਾ। ਇਹਨੇ ਆ ਕੇ ਸਤਿਗੁਰੂ ਪਾਤਸ਼ਾਹ ਨੂੰ ਫਿਰ ਕਿਹਾ, ਲੜਕੀ ਦਾ ਰਿਸ਼ਤਾ ਨਾਤਾ ਲੈਣਾ ਪ੍ਰਵਾਨ ਕਰ ਲਓ। ਸਤਿਗੁਰੂ ਪਾਤਸ਼ਾਹ ਕਹਿੰਦੇ, ਚੰਦੂ ਇੱਕ ਵਾਰੀ ਕਹਿ, ਲੱਖਾਂ ਵਾਰੀ ਕਹਿ, ਜੋ ਬਚਨ ਕਹਿ ਦਿੱਤੇ ਉਹ ਬਚਨ ਤੇ ਸਦਾ ਅਟਲ ਰਹਾਂਗੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਸਰੀਰ ਮੜਨ ਵਾਸਤੇ ਗਊ ਦੀ ਖੱਲ ਵੀ ਇਹਨੇ ਦੁਸ਼ਟ ਨੇ ਮੰਗਾ ਲਈ। ਪੁੱਛਦਾ, ਤੁਹਾਡੀ ਅੰਤਲੀ ਇੱਛਾ ਕੀ ਹੈ? ਸਤਿਗੁਰੂ ਕਹਿੰਦੇ, ਰਾਵੀ ਵਿੱਚ ਜਾ ਕੇ ਇਸ਼ਨਾਨ ਕਰਨਾ, ਸਰੀਰ ਦੀ ਪਵਿੱਤਰਤਾ ਕਰਨੀ ਚਾਹੁੰਦੇ ਹਾਂ, ਸਾਨੂੰ ਉੱਥੇ ਤੱਕ ਜਾਣਾ ਹੈ। ਪੰਜੇ ਸਿੱਖਾਂ ਨੂੰ ਨਾਲ ਜਾਣ ਦਿੱਤਾ ਜਾਵੇ। ਸਾਖਤ ਪਹਿਰੇ ਦੇ ਹੇਠਾਂ ਚੰਦੂ ਨੇ ਰਾਵੀ ਵੱਲ ਇਸ਼ਨਾਨ ਕਰਨ ਵਾਸਤੇ ਭੇਜਿਆ, ਸੋਚਦਾ ਕਿ ਦੁੱਖ ਮੰਨਦੇ ਨੇ, ਤਕਲੀਫ ਹੋਈ ਹੋਵੇਗੀ, ਸਰੀਰ ਦਾ ਤਾਪਮਾਨ ਬਹੁਤ ਬਣਿਆ ਹੋਇਆ, ਵੀ ਸ਼ਾਇਦ ਇਹ ਮੰਨ ਜਾਣਗੇ। ਸਤਿਗੁਰਾਂ ਨੇ ਜਦੋਂ ਚੱਲਣਾ ਕੀਤਾ, ਵੱਡਾ ਗੇਟ ਬੰਦ ਕਰ ਦਿੱਤਾ, ਪਿਛਲੀ ਮੋਰੀ ਦੇ ਰਾਹੀਂ ਚੱਲੇ ਨੇ, ਚਰਨਾਂ ਦੀਆਂ ਤਲੀਆਂ ਸੜ ਚੁੱਕੀਆਂ ਨੇ। ਭਾਣਾ ਮੰਨਣਾ ਸਿਖਾਉਂਦੇ ਤੇ ਤੁਰਿਆ ਨਹੀਂ ਜਾਂਦਾ। ਭਾਈ ਪੁਰਾਣੇ ਦਾ ਸਤਿਗੁਰੂ ਪਾਤਸ਼ਾਹ ਨੇ ਮੋਢੇ ਦਾ ਸਹਾਰਾ ਲੈ ਕੇ, ਮੋਢੇ ਤੇ ਹੱਥ ਰੱਖ ਕੇ ਤੁਰਦੇ ਨੇ। ਸਰੀਰ ਦੇ ਛਾਲਿਆਂ ਨੂੰ ਸਤਿਗੁਰਾਂ ਚਿੱਟੇ ਚਾਦਰੇ ਨਾਲ ਢਕਿਆ ਹੋਇਆ, ਸਰੀਰ ਕਾਲਾ ਹੈ, ਚਿਹਰਾ ਕਾਲਾ ਹੋਇਆ ਪਿਆ। ਕੋਈ ਕੋਈ ਗੁਰੂ ਦਾ ਸਿੱਖ ਨੇੜੇ ਹੋ ਕੇ ਪਛਾਣ ਕਰਦਾ ਵੀ ਇਹ ਤੇ ਸਤਿਗੁਰੂ ਜਾ ਰਹੇ ਨੇ, ਸਤਿਗੁਰੂ ਦੇ ਸਰੀਰ ਦਾ ਹਾਲ ਕੀ ਹੋਇਆ ਪਿਆ। ਰਾਵੀ ਦੇ ਕਿਨਾਰੇ ਸਤਿਗੁਰੂ ਗਏ ਨੇ, ਜਾ ਕੇ ਪੰਜਾਂ ਸਿੱਖਾਂ ਨੂੰ ਸਾਰੀ ਮਰਯਾਦਾ ਸਮਝਾ ਦਿੱਤੀ। ਅੱਜ ਵਾਹਿਗੁਰੂ ਦਾ ਹੁਕਮ ਹੈ, ਇੱਥੇ ਅੰਮ੍ਰਿਤ ਵੇਲੇ ਅੱਜ ਸਵੇਰ ਵੇਲੇ ਅਸਾਂ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਪਰਲੋਕ ਗਮਨ ਕਰ ਜਾਣਾ। ਤੁਸੀਂ ਸਾਹਿਬਜ਼ਾਦਿਆਂ ਨੂੰ ਜਾ ਕੇ ਸਾਡੇ ਇਹ ਬਚਨ ਸੁਣਾਉਣੇ। ਹੌਸਲਾ ਦੇਣਾ ਗੁਰਤਾ ਗੱਦੀ 'ਤੇ ਬੈਠਦਿਆਂ ਨੂੰ, ਉਹਨਾਂ ਨੂੰ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਦਾ ਜਿਹੜਾ ਹੁਕਮ ਸੁਣਾਉਣਾ, ਉਹ ਸਾਰੀ ਵਿਧੀ ਸਮਝਾ ਦਿੱਤੀ। ਸਰੀਰ ਦਾ ਬਹੁਤਾ ਪਹਿਲਾਂ ਹੀ ਅਗਨੀ ਕਰਕੇ ਤਾਪਮਾਨ ਵਧਿਆ, ਸਰੀਰ ਨੂੰ ਸੇਕ ਲੱਗ ਚੁੱਕਿਆ, ਇਸ ਕਰਕੇ ਹੁਣ ਸੰਸਕਾਰ ਨਾ ਕਰਿਓ, ਰਾਵੀ ਦੇ ਅੰਦਰ ਜਲ ਪ੍ਰਵਾਹ ਸਰੀਰ ਕਰ ਦਿੱਤਾ ਜਾਵੇ। ਜਿਹੜਾ ਕੋਈ ਸਿੱਖ ਸਾਡੇ ਦਰਸ਼ਨਾਂ ਦੀ ਇੱਛਾ ਕਰੇਗਾ, ਜਿੱਧਰੋਂ ਜਲ ਆਉਂਦਾ ਸਾਡਾ ਸੀਸ ਜਾਣੇ, ਜਿੱਧਰ ਨੂੰ ਛਿਪਦੀ ਵੱਲ ਜਾਂਦਾ ਅਤੇ ਸਾਡੇ ਚਰਨ ਸਮਝ ਲਵੇ, ਇਹਦੇ ਨਾਲ ਸਾਡੇ ਦਰਸ਼ਨ ਹੋਣਗੇ। ਇਹ ਬਚਨ ਕਹਿ ਕੇ ਸਤਿਗੁਰੂ ਪਾਤਸ਼ਾਹ ਇਸ਼ਨਾਨ ਕਰਨ ਲੱਗੇ ਨੇ। ਭਾਈ ਪੁਰਾਣਾ ਜੀ ਨੇ ਅੱਗੇ ਹੋ ਕੇ ਸਤਿਗੁਰਾਂ ਦੀਆਂ ਕੋਮਲ ਜਿਹੜੀਆਂ ਤਲੀਆਂ ਅਗਨੀ ਨਾਲ ਸੜ ਚੁੱਕੀਆਂ ਨੇ, ਠੰਡੇ ਸੀਤਲ ਰਾਵੀ ਦੇ ਜਲ ਨਾਲ ਧੋਤੀਆਂ ਨੇ। ਸਤਿਗੁਰਾਂ ਪੰਜ ਇਸ਼ਨਾਨਾਂ ਕੀਤਾ, ਫਿਰ ਰਾਵੀ ਵਿੱਚ ਬੈਠ ਕਰਕੇ ਇਸ਼ਨਾਨ ਕੀਤਾ ਹੈ। ਕਿਨਾਰੇ ਆਏ ਨੇ, ਸੁੱਕੇ ਵਸਤਰ ਸਤਿਗੁਰਾਂ ਨੇ ਪਾਏ, ਚਿੱਟੇ ਚਾਦਰੇ ਦੀ ਬੁੱਕਲ ਮਾਰੀ, ਜਪ ਜੀ ਸਾਹਿਬ ਦਾ ਪਾਠ ਸਤਿਗੁਰਾਂ ਨੇ ਆਰੰਭ ਕਰ ਦਿੱਤਾ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਜਦੋਂ ਸਲੋਕ ਪੂਰਾ ਹੋਇਆ, ਨਾਲ ਪੰਜ ਭੌਤਿਕ ਦੇਹੀ ਸਤਿਗੁਰੂ ਪਾਤਸ਼ਾਹ ਨੇ ਰਾਵੀ ਦੇ ਕਿਨਾਰੇ ਤਿਆਗ ਦਿੱਤੀ। ਸੋ ਇਸ ਲਈ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਬ ਅੱਜ ਆਪਾਂ ਸੰਗਤਾਂ ਬੜੀ ਸ਼ਰਧਾ ਭਾਵਨਾ ਆਦਬ ਸਤਿਕਾਰ ਅਤੇ ਵੈਰਾਗ ਦੇ ਨਾਲ ਮਨਾ ਰਹੇ ਹਾਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਲਈ ਜੇਠ ਸੁਦੀ ਚੌਥ 1663 ਬਿਕਰਮੀ ਨੂੰ ਆਪਣਾ ਪੰਜ ਭੌਤਿਕ ਸਰੀਰ ਅੰਮ੍ਰਿਤ ਵੇਲੇ ਤਿਆਗਿਆ ਹੈ। ਸਤਿਗੁਰੂ ਪਾਤਸ਼ਾਹ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਸਤਿਗੁਰੂ ਕਿਰਪਾ ਕਰਨ, ਆਪਣੇ ਪਾਏ ਪੂਰਨਿਆਂ 'ਤੇ ਚੱਲਣ ਦਾ ਬਲ ਬਖਸ਼ਣ। ਸਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਸਤਿਗੁਰੂ ਬਲ ਬਖਸ਼ਿਸ਼ ਕਰਨ। ਆਓ ਹੁਣ ਕੁਝ ਸਮੇਂ ਲਈ ਆਪਾਂ ਸਤਿਗੁਰੂ ਪਾਤਸ਼ਾਹ ਦੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹੋਏ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਵਿਚਾਰ ਪਿਆਰ ਸਤਿਕਾਰ ਨਾਲ ਸ਼੍ਰਵਣ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਐ।
ਦੇਵ ਗੰਧਾਰੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 527 ਅੰਗ ਦੇ ਉੱਪਰ ਸਵਾਇਮਾਨ ਹੈ। ਸਤਿਗੁਰੂ ਗਰੀਬ ਨਵਾਜ ਮਹਾਰਾਜ ਇਹ ਜਿਹੜਾ ਸ਼ਬਦ ਹੈ ਉੱਤਮ ਬਖਤੇ ਦੇ ਦੁਆਰਾ ਉਚਾਰਨ ਕਰਦੇ ਨੇ। ਉੱਤਮ ਬਖਤਾ ਆਪਣੇ ਮਨ ਨੂੰ ਮੁੱਖ ਰੱਖ ਕਰਕੇ ਉਪਦੇਸ਼ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਮਨ, ਹੇ ਮੇਰੇ ਪਿਆਰੇ ਮਨਾ, ਮੁੱਖ ਹਰ 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 ਬੋਲੀ ਹੈ। ਮੁੱਖ ਦੇ ਨਾਲ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਹਰ ਹਰ ਨਾਮ ਦਾ ਬੋਲੀਆ ਉਚਾਰਨਾ ਕਰੀਏ। ਮਨ ਨੂੰ ਕਿਉਂ ਕਿਹਾ? ਮੁੱਖ ਦੇ ਵਿੱਚੋਂ ਤਾਂ ਬੰਦਾ ਬੋਲਦਾ ਜੇ ਮਨ ਕਰੇਗਾ, ਹੱਥਾਂ ਨਾਲ ਕੰਮ ਤਾਂ ਹੋਣਾ ਜੇ ਮਨ ਕਰੇਗਾ, ਪੈਰਾਂ ਨਾਲ ਤਾਂ ਚੱਲਣਾ ਜੇ ਮਨ ਕਰੇਗਾ। ਮਨ ਹੀ ਹੈ ਜਿਹੜਾ ਅੰਦਰੋਂ ਮੁੱਖ ਦੇ ਵਿੱਚੋਂ ਪਰਮਾਤਮਾ ਦਾ ਨਾਮ ਨਹੀਂ ਉਚਾਰਨ ਕਰਵਾਉਂਦਾ, ਵਾਹਿਗੁਰੂ ਦਾ ਸਿਮਰਨ ਕਰਨ ਦੀ ਅੰਦਰੋਂ ਆਗਿਆ ਮਨ ਨਹੀਂ ਕਰਦਾ। ਸਤਿਗੁਰੂ ਕਹਿੰਦੇ ਮੇਰੇ ਪਿਆਰੇ ਮਨ, ਜਿਹੜਾ ਮੁਖੀ ਪਰਮਾਤਮਾ ਵਾਹਿਗੁਰੂ ਉਹਦੇ ਹਰ ਹਰ ਨਾਮ ਨੂੰ ਹਰ ਸਮੇਂ ਬੋਲੀਏ, ਉਚਾਰਨਾ ਕਰੀਏ। ਮੁੱਖ ਦੇ ਨਾਲ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਦਾ ਉਚਾਰਨ ਕਰ।
ਗੁਰਮੁਖ ਰੰਗ ਚਲੂ ਲੈ ਰਾਤੀ।
ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਨੇ, ਮਾਲਕ ਦੇ ਭਾਣੇ ਵਿੱਚ ਚੱਲਣ ਵਾਲੇ ਨੇ, ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਸਦਾ ਹੀ ਪਰਮਾਤਮਾ ਦੇ ਰੰਗ ਦੇ ਵਿੱਚ, ਚਲੂਲਾ ਰੰਗ ਹੁੰਦਾ ਗਾੜਾ ਰੰਗ, ਜਿਹੜਾ ਕਦੇ ਲਹਿਣਾ ਨਾ ਕਰੇ ਇਉਂ ਜਿਹੜਾ ਪ੍ਰੇਮ ਦੇ ਰੰਗ ਵਿੱਚ ਉਹਨਾਂ ਦੀ ਬਿਰਤੀ ਗੁਰਮੁਖਾਂ ਦੀ ਰੰਗੀ ਗਈ
ਹਰ ਪ੍ਰੇਮ ਭਿੰਨੀ ਚੋਲੀ ਹੈ
ਜਿਹੜੀ ਚੋਲੀ ਇਹ ਦੇਹੀ ਹੈ ਇਹ ਬੁੱਧੀ ਹੈ ਗੁਰਮੁਖਾਂ ਦੀ ਇਹ ਵੀ ਐਸੇ ਹਰੀ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਹੀ ਭਿੱਜੀ ਭਿੱਜ ਗਈ ਹੈ ਵਿਸਰਾਮ ਦੇ ਕੇ ਅਸਥਾਈ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ
ਫੇਰੋ ਦੇਵਾਨੀ ਆਵਲ ਬਾਵਲ
ਮੈਂ ਮਾਲਕ ਵਾਹਿਗੁਰੂ ਜੀਵ ਰੂਪ ਜਿਹੜੀ ਇਸਤਰੀ ਹਾਂ ਆਪ ਜੀ ਦੇ ਦਰਸ਼ਨਾਂ ਦੀ ਦੀਵਾਨੀ ਝੱਲੀ ਹੋ ਕਰਕੇ ਆਵਲ ਬਾਵਲ ਦਾ ਅਰਥ ਔਲੀ ਬੌਲੀ ਹੋ ਕਰਕੇ ਤੇ ਐਸੀ ਮਸਤਾਨੀ ਹੋ ਕਰਕੇ ਫਿਰ ਉਹ ਫਿਰਦੀ ਹਾਂ ਆਪ ਜੀ ਦੇ ਦਰਸ਼ਨਾਂ ਵਾਸਤੇ
ਕਾਰਨ ਹਰ ਢੋਲੀ ਹੈ
ਜੇ ਕੋਈ ਪੁੱਛੇ ਵੀ ਕਿਉਂ ਦੀਵਾਨੀ ਬਿਰਤੀ ਬਣਾ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਹਰੀ ਪਰਮਾਤਮਾ ਢੋਲੀ ਹੈ ਸਾਰਿਆਂ ਦਾ ਢੋਲਾ ਉਹ ਪਿਆਰਾ ਹੈ ਉਸ ਦੀ ਪ੍ਰਾਪਤੀ ਦਾ ਕਾਰਨ ਮੁੱਖ ਰੱਖ ਕਰਕੇ ਦੀਵਾਨੀ ਬਿਰਤੀ ਬਣਾਈ ਹੈ
ਕੋਈ ਮਿਲੇ ਮੇਰਾ ਪ੍ਰੀਤਮ ਪਿਆਰਾ
ਕੋਈ ਇਸ ਤਰ੍ਹਾਂ ਦਾ ਗੁਰਮੁਖ ਮਿਲ ਜਾਵੇ ਨਾਮ ਵਿੱਚ ਰੰਗਿਆ ਹੋਇਆ ਤੇ ਜਿਹੜਾ ਆਪ ਪਰਮਾਤਮਾ ਨਾਲ ਮਿਲਿਆ ਉਹ ਮੇਰੇ ਪ੍ਰੀਤਮ ਜਿਹੜਾ ਤਮਾਂ ਤੋਂ ਪਰੇ ਵਾਹਿਗੁਰੂ ਪਿਆਰਾ ਉਹਦੇ ਨਾਲ ਮਿਲਾ ਦੇਵੇ
ਹਮ ਤਿਸ ਕੀ ਗੁਲ ਗੁਲੀਆ
ਮੈਂ ਦਾਸੀ ਉਸ ਗੁਰਮੁਖ ਪਿਆਰੇ ਦੇ ਗੁਲ ਜਿਹੜਾ ਕਹੀਏ ਗੋਲਾ ਹੈ ਗੁਰੂ ਘਰ ਦਾ ਉਹਦੀ ਗੋਲੀਏ ਦਾਸੀ ਬਣ ਜਾਵਾਂ ਐਸੇ ਗੁਰਮੁਖ ਪਿਆਰਿਆਂ ਦੇ ਦਾਸਾਂ ਦਾ ਦਾਸ ਹੋ ਜਾਵਾਂ
ਗੁਰ ਪੁਰਖ ਮਨਾਵੋ ਆਪਣਾ
ਦੁਨੀਆਂ ਵਿੱਚ ਕੋਈ ਆਪਣਾ ਨਹੀਂ ਸਾਰੇ ਮਤਲਬ ਦੇ ਲੋਕ ਜੁੜੇ ਹੋਏ ਨੇ ਕੋ ਕਾਹੂ ਕੋ ਨਾਹੇ ਸਤਿਗੁਰੂ ਹੀ ਆਪਣੇ ਨੇ ਗੁਰੂ ਬਾਂਹ ਪਕੜਦਾ ਹੈ ਸਤਿਗੁਰੂ ਜਿਹੜੇ ਪੁਰਖ ਵਿਆਪਕ ਸਰੂਪ ਨੇ ਉਹਨਾਂ ਆਪਣੇ ਸਤਿਗੁਰਾਂ ਦੀ ਮਨੌਤ ਕਰਿਆ ਕਰ
ਹਰਿ ਅੰਮ੍ਰਿਤ ਦੀ ਝੋਲੀ ਹੈ
ਗੁਰੂ ਸਾਹਿਬ ਦੀ ਮਨੌਤ ਕਿਉਂ ਕਰਨੀ ਹੈ ਪਰਮਾਤਮਾ ਦਾ ਜਿਹੜਾ ਐਸਾ ਨਾਮ ਅੰਮ੍ਰਿਤ ਹੈ ਉਹ ਪੀ ਪੀਣਾ ਹੈ ਕਿਵੇਂ ਪੀਣਾ ਝੋਲੀ ਹੈ ਜਿਵੇਂ ਕੋਈ ਕਿਸੇ ਤਲਾਬ ਵਿੱਚ ਬਹੁਤ ਪੁਰਾਣਾ ਕੋਈ ਜਲ ਖੜਾ ਹੋਵੇ ਉਹਦੇ ਉੱਪਰ ਜਲਬ ਪੈ ਜਾਂਦੀ ਕੋਈ ਬੂਰ ਪੈ ਜਾਂਦਾ ਮਿੱਟੀ ਘੱਟਾ ਆ ਜਾਂਦਾ ਅਸੀਂ ਉਹਨੂੰ ਝੋਲਾ ਦੇ ਕੇ ਪਰੇ ਕਰਕੇ ਜਲ ਛਕ ਲੈਂਦੇ ਇਉਂ ਜਿਹੜੀ ਸਾਡੀ ਇਹ ਬਿਰਤੀ ਹੈ ਸਾਡਾ ਅੰਤਸ਼ਕਰਨ ਸਾਡਾ ਹਿਰਦਾ ਇਹ ਸਰੋਵਰ ਹੈ ਇਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਜਲ ਭਰਿਆ ਹੋਇਆ ਉੱਪਰ ਪਦਾਰਥਾਂ ਦਾ ਬੂਰ ਪੈ ਗਿਆ ਵਿਚਾਰ ਰੂਪੀ ਆਪਣੇ ਹੱਥ ਦੇ ਨਾਲ ਇਸ ਬੂਰ ਨੂੰ ਪਰੇ ਕਰਕੇ ਨਾਮ ਅੰਮ੍ਰਿਤ ਪੀਣਾ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਪੀਤਾ ਜਾਣਾ ਹੈ
ਗੁਰ ਪ੍ਰਸਾਦ ਜਨ ਨਾਨਕ ਪਾਇਆ
ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਦੇ ਨਾਲ ਹੀ ਇਸ ਪ੍ਰਕਾਰ ਜਨਾਂ ਨੇ ਉਸ ਮਾਲਕ ਪਰਮਾਤਮਾ ਨੂੰ ਪਾਇਆ ਪ੍ਰਾਪਤ ਕੀਤਾ
ਹਰ ਲਾਦਾ ਦੇਹ ਢੋਲੀਆ
ਐਸੇ ਪਰਮਾਤਮਾ ਦੀ ਕਿਸ ਪ੍ਰਕਾਰ ਅਸਾਂ ਨੇ ਖੋਜ ਕਰਨਾ ਕੀਤੀ ਹਰ ਲਾਦਾ ਦੇਹ ਢੋਲੀਆ ਉਹ ਹਰੀ ਪਰਮਾਤਮਾ ਵਾਹਿਗੁਰੂ ਲਾਦਾ ਲੱਭਿਆ ਕਿੱਥੋਂ ਲੱਭਣਾ ਕੀਤਾ ਦੇਹ ਟੋਲੀਏ ਇਸ ਦੇਹੀ ਦੇ ਵਿੱਚੋਂ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ ਇਸ ਦੇਹੀ ਦੇ ਅੰਦਰੋਂ ਹੀ ਉਸ ਪਰਮਾਤਮਾ ਵਾਹਿਗੁਰੂ ਦੀ ਟੋਲ ਕੀਤੀ ਹੈ ਢੂੰਡ ਕਰਨਾ ਕੀਤੀ ਅੰਦਰੋਂ ਹੀ ਸਰੀਰ ਵਿੱਚੋਂ ਉਸ ਮਾਲਕ ਵਾਹਿਗੁਰੂ ਜੀ ਦੇ ਜਿਹੜੇ ਦਰਸ਼ਨ ਦੀਦਾਰੇ ਹਨ ਉਹ ਕੀਤੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਸਭ ਕੁਝ ਹੋਇਆ ਹੈ ਇਹ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ ਆਪਾਂ ਰਲ ਮਿਲ ਕਰਕੇ ਸਾਰਿਆਂ ਨੇ ਇਹ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕੀਤੀ ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਗੁਰ ਇਤਿਹਾਸ ਸਰਵਣ ਕਰਵਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸੰਗਤਾਂ ਨੇ ਖੇਮਾ ਬਖਸ਼ਿਸ਼ ਕਰਨੀ ਸਮੁੱਚੀਆਂ ਹੀ ਗੁਰਮੁਖ ਸੰਗਤਾਂ ਨੂੰ ਸੁਨਿਮਰ ਬੇਨਤੀ ਹੈ ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸ਼ਸਤਰਾਂ ਦੇ ਜੋ ਦਰਸ਼ਨ ਥਾਂ ਥਾਂ ਤੇ ਨਗਰ ਕੀਰਤਨ ਦੇ ਸਰੂਪ ਵਿੱਚ ਸੰਗਤਾਂ ਨੂੰ ਕਰਵਾਏ ਜਾਂਦੇ ਨੇ ਉਹਦੇ ਸੰਬੰਧ ਵਿੱਚ ਆਪ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਮਿਤੀ 21/5/2015 ਬਾਬਾ ਬਕਾਲਾ ਸਾਹਿਬ ਜੀ ਵਿਖੇ ਇਹ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸਿਕ ਸ਼ਾਸਤਰਾਂ ਦੇ ਦਰਸ਼ਨ, ਉਸ ਤੋਂ ਅੱਗੇ ਜੋ ਮਹਿਤਾ, ਅਗਲਾ ਜੋ ਐਸਾ ਸਮਾਗਮ ਉਹ ਬੱਲਾ, ਬਾਈਪਾਸ ਨਿਊ ਅੰਮ੍ਰਿਤਸਰ, 100 ਫੁੱਟੀ ਰੋਡ, ਘਿਓ ਮੰਡੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਤੇ ਸਮਾਪਤੀ ਹੋਵੇਗੀ। ਇਹ 21 ਤਰੀਕ ਦਾ ਸਮਾਗਮ ਹੈ ਤੇ 22 ਤਰੀਕ ਦਾ ਜਿਹੜਾ ਸਵੇਰੇ 7 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਲਾਜ਼ੇ ਤੋਂ ਸਾਰਾ ਗੜੀ ਕੋਤਵਾਲੀ ਦੇ ਵਿੱਚੋਂ ਰੋਂਗ ਸਾਈਡ ਹਾਲ ਗੇਟ, ਭੰਡਾਰੀ ਪੁਲ, ਕਚਹਿਰੀ ਚੌਂਕ, ਗੁਮਟਾਲਾ, ਰਾਜਾ ਸੰਸੀ, ਅਜਨਾਲਾ, ਚੁਕਾਵਾਂ, ਰਾਮ ਤੀਰਥ, ਖਾਸਾ, ਗੁਰਦੁਆਰਾ ਸਿਹਰਟਾ ਸਾਹਿਬ ਵਿਖੇ ਜਾ ਕੇ ਸਮਾਪਤੀ ਹੋਵੇਗੀ। ਅੱਗੇ ਜੋ 23 ਤਰੀਕ ਦਾ ਇਹ ਸਮਾਗਮ ਹੈ, ਸਵੇਰੇ 7 ਵਜੇ ਗੁਰਦੁਆਰਾ ਸਿਹਰਟਾ ਸਾਹਿਬ, ਉੱਥੋਂ ਚੱਲ ਕੇ ਯੂਨੀਵਰਸਿਟੀ ਖਾਲਸਾ ਕਾਲਜ ਫਾਰ ਵੋਮੈਨ ਦੇ ਸਾਹਮਣੇ 22 ਨੰਬਰ ਫਾਟਕ, ਇਸਲਾਮਾਬਾਦ ਵਾਲਾ ਪੁਲ, ਲਾਹੌਰੀ ਗੇਟ, ਖਜ਼ਾਨਾ ਗੇਟ, ਭਗਤਾਂ ਵਾਲਾ ਗੇਟ, ਚਾਟੀ ਵਿੰਡ ਗੇਟ, ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ, ਸੁਲਤਾਨ ਵਿੰਡ ਗੇਟ, ਘਿਓ ਮੰਡੀ, ਜੱਲਿਆਂ ਵਾਲਾ ਬਾਗ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਇਹ 23 ਤਰੀਕ ਦੀ ਸਮਾਪਤੀ ਹੋਵੇਗੀ। 24 ਤਰੀਕ ਨੂੰ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਪਲਾਜ਼ਾ ਤੋਂ ਘਿਓ ਮੰਡੀ ਬੱਸ ਸਟੈਂਡ ਦੀ ਬੈਕ ਸਾਈਡ ਦਾ ਪੁਲ, ਹੁਸੈਨਪੁਰਾ ਚੌਂਕ ਤੇ 4S ਚੌਂਕ, ਮਜੀਠਾ ਰੋਡ, ਬਾਈਪਾਸ ਬੇਰਕਾ, ਇਹ ਸੰਗਤ ਜੀ ਜਿਹੜਾ ਰੂਟ ਤਿਆਰ ਕੀਤਾ ਗਿਆ ਹੈ, ਆਪ ਸੰਗਤਾਂ ਦੇ ਨਾਲ ਇਸ ਰੂਟ ਦੇ ਸੰਬੰਧ ਵਿੱਚ ਬੇਨਤੀ ਕੀਤੀ। ਜਿੱਥੇ ਜਿੱਥੇ ਵੀ ਗੁਰੂ ਪਿਆਰੀਆਂ ਸੰਗਤਾਂ ਇਕੱਤਰ ਹੋ ਕਰਕੇ ਬੜੀ ਸ਼ਰਧਾ ਭਾਵਨਾ ਆਦਿ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਨੇ ਹਨ ਤੇ ਸ਼ਰਧਾ ਭਾਵਨਾ ਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਆਪਾਂ ਬਖਸ਼ਿਸ਼ਾਂ ਲੈਣੀਆਂ, ਝੋਲੀਆਂ ਭਰਾਉਣੀਆਂ ਨੇ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ, ਸਹਿਫ ਸਰੋਹੀ ਸਹਿਤੀ ਜਹਿ ਹਮਾਰੇ ਪੀਰ, ਸ਼ਸਤਰਾਂ ਦਾ ਆਪਾਂ ਜਿਹੜਾ ਸਤਿਕਾਰ ਕਰਨਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਸੰਗਤ ਜੀ, ਹੁਣ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਗੁਰ ਸ਼ਬਦ ਦੀ ਇੱਥੇ ਆਪਾਂ ਸੰਪੂਰਨਤਾ ਕਰੀਏ ਜੀ।
ਸਤਿਗੁਰ ਪੁਰਖ ਮਨਾਵੋ ਆਪਣਾ, ਹਰ ਅੰਮ੍ਰਿਤ ਪੀ ਚੋਲੀਐ, ਗੁਰ ਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇਹ ਢੋਲੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।